خال سے جی کے بول بالے جدو سی اوپری نظر نال انہاں شبداں نوں پڑھاں گے یا کناں نال سناں گے تے ادو ارتھ اے بن گے کہ خالصے جی دا اچا جکارا شاید اے دے ارتھ اے ٹکن کے ضرور پر جدن آپاں جے کارے تے پہنچنا ادن ادے ارتھ بھی شبد دی ٹیک لے کے کراں گے. دیکھو یتن میں کر رہا کہ پنتھ تاں چلایو پہلا گرو گرنتھ صاحب نو گرو منیو ارداس پنتھ نے شبد شامل کیتے تے پنتھ نے کوئی بھی شبد ارداس دا ایسا نہیں چنیا جڑا گرو گرنتھ صاحب دے شبد تو باہر ہو. ہن دیکھو یہ دو شبد نے ایک بول تے دوجا بالا. بالا شبد جڑا ہے یہ فارسی دا ہے. خالصے جی دے ارتھ آپ سمجھ دے خالصے جی دے ارتھ اسی کرنے ہاں وہ جدا سبندھ سیدا پرماتما نال ہووے جاں اسی کرنے جڑا بالکل جیوں تے باہروں نرمل ہووے جاں اسی کرنے جدے اندر پرماتما دے نام دی جوت دن رات لٹ لٹ کر کے بلدی ہووے جاں ارتھ کرنے ہاں وہ خالصہ کہ جنوں ساری زندگی وچ کدی بھی کرتے پرخ واہگرو کا نام نہ بھلیا ہوئے. ہن بالا تے بول یہ دو شبد نے. ویسے گرو گرنتھ صاحب بالا شبد بڑی بڑی آئے یہ دو شبد نے. خالصے جی کے بول بالے بالے شبد جڑا ہے یہ بالا تو بنے. گرو گرنتھ صاحب بالے دا ارتھ بالکا بھی ہے. آپ بالے دا ارتھ بالا دا ارتھ بالکی بھی کرنے ہیں. کہن لگے گرو گرنتھ صاحب کی بانی آپ شبد بھی پڑھنے ہاں کہ تھر ہر کمپے بالا جیو اتے بالا در سے بالڑی نیانی جند کمبتی پی. بھائی گرداس جی نے ایک شبد ورتے کہ جدو سدھ پوچھتے ہیں سدھ پوچھن سن بالیا کون شکت تو اتنے لیا اتے بالیا در سے بال کے وہ بچڑو. گرو نانک صاحب نے یہ شبد ورتے ہونا وہ بچڑے کیڑی طاقت اتنے لے کے آئی کیونکہ بندے نو اپنی عمر تے اپنے تجربے کا ہنکار بھی کئی بار لے ڈبدا. انہیں شبد ورتے سدھ پوچھن سن بالیا. اتنے جڑا شبد آیا خالصے جی کے بول تے بالے یہ بالا شبد تو پیدا ہوا. بول دا اخری ارتھ کران گے آواز پر بالے دا ارتھ آواز نہیں. بالے دا ارتھ اچا شرومنی اتم. بول بالے دا ارتھ ہے کہ او شبد جنہ شبداں تو ساری دنیا دے بول تھلے نیویں پی جان تے جہرے شبد بندے دی موت تو بعد بھی قائم رہے. اونے خالصے جی کے بول بالے کہ خالصے جی دے او شبد کہ جنہاں نو کوئی بھی چٹھلا نہ سکے او شبد جنہاں تو اوپر اور کوئی شبد نہ جائے او شبد جنہاں تو شرومنی شبد کوئی نہ ہوئے تے ایتھے شبد دا ارتھ کیول اکھراں دا جوڑ نہ سمجھو. دیکھو شبد جدو بنتا ہے اکھراں دے جوڑن نال بنتا ہے نا. اکھراں دا جوڑ کیول بولا نہیں. آو گرو گرنتھ صاحب کی بانی وچوں اسی شروعات کرنی. بول دا سبندھ ساڈی زبان دے نال ہے. کدی بھی اسی جدو بولاں گے تے اے دا سبندھ ساڈی رسنا کہہ لو جیبا کہہ لو زبان کہہ لو جیب کہہ لو. تے میں یتن کرنا ہے کہ سب تو پہلا اس گرو گرنتھ صاحب کی بانی وچوں اس بولن والی رسنا بارے پڑھیے کہ اے بول بولن والی بارے گرو گرنتھ صاحب دے کی وچار نے. کیونکہ خالصے جی دے بولے دا ارتھ کرنے حضور نے بڑے پیارے بچن کہے. بھائی گرداس ہونا نے بہت کمال دیاں ادھارنا دتیاں نے. پنجاں تتاں دا ساڈا شریر بنیا تے میں اج وی عرض کر رہا سا اے پنجاں تتاں دے پنج گن نے. تے کدی نہ بھلو پنجاں تتاں نال ساڈے پنج اندرے بھی جڑے ہوئے نے. یہ پنجے اندریاں دا سبندھ ساڈے پنجاں تتاں نال ہے. اسی پنج تت پڑھنے اپ تیج بائے پرتھمی آکاسا بابا کبیر جی دے. اپ دا ارتھ پانی تیج دا ارتھ اگ بائے دا ارتھ ہوا پرتھمی دا ارتھ دھرتی تے آکاش دا ارتھ آپ سمجھ دیو گگن. ہن پنج تت نے تے پنجاں تتاں دے اگے گن نے تے پنجاں گناں نوں گرہن کرن والے پنج اندرے. ہن پہلا تت اسی ماننے آ پانی. پاویں میرا وشا نہیں پر میں چاہتا سا میں شروع تو چلا کہ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਕਿ ਕਿਹੜੇ ਬੋਲ ਬਾਲੇ ਹੋਣ, ਖਾਲਸੇ ਦੇ ਬੋਲੇ ਕਿਹੜੇ ਨੇ। ਇੱਥੇ ਬੋਲ ਬਾਲਾ ਇਕੱਲੇ ਬੋਲੇ ਨਹੀਂ, ਬੋਲੇ ਜਿਹੜੇ ਨੇ ਵੱਖਰਾ ਵਿਸ਼ਾ, ਕੱਲ ਨੂੰ ਅਸੀਂ ਵਿਚਾਰਾਂਗੇ। ਦੇਖੋ ਸਭ ਤੋਂ ਪਹਿਲੀ ਗੱਲ, ਪਾਣੀ ਇੱਕ ਤੱਤ ਹੈ ਤੇ ਇਹਦਾ ਗੁਣ ਹੈ ਰਸ। ਕਿਤੇ ਵੀ ਤੁਸੀਂ ਪਾਣੀ ਨੂੰ ਛੱਡੋਗੇ, ਉਸ ਪਾਣੀ ਵਿੱਚੋਂ ਰਸ ਪੈਦਾ ਹੁੰਦਾ ਹੈ। ਭਾਵੇਂ ਰੁੱਖ ਨੂੰ ਲਾਓ, ਭਾਵੇਂ ਜ਼ਮੀਨ ਤੇ ਕਿਤੇ ਵੀ ਲਾਈਏ, ਪਾਣੀ ਵਿੱਚੋਂ ਹਮੇਸ਼ਾ ਰਸ ਨਿਕਲਦਾ ਹੈ। ਤੇ ਜਦੋਂ ਰਸ ਦੀ ਗੱਲ ਚੱਲੇਗੀ, ਰਸ ਨੂੰ ਚੱਖਣ ਵਾਲਾ ਹੈ ਇੰਦਰਾ ਜ਼ਬਾਨ। ਤੱਤ ਪਾਣੀ ਹੈ, ਗੁਣ ਰਸ ਹੈ, ਤੇ ਚੱਖਣ ਵਾਲਾ ਇੰਦਰਾ ਜਿਹੜਾ ਇਹਦਾ ਸੰਬੰਧ ਹੈ ਜ਼ਬਾਨ ਦੇ ਨਾਲ। ਇਹੀ ਕਾਰਨ ਕਿ ਜਦੋਂ ਕੋਈ ਬੰਦਾ ਚੋਖਾ ਅੰਦਰੋਂ ਖਾਣ ਦਾ ਜ਼ਿਕਰ ਕਰੇ, ਅਸੀਂ ਕਹਿੰਦੇ ਹਾਂ ਇਹਦੇ ਮੂੰਹ ਵਿੱਚ, ਇਹਦੀ ਜ਼ਬਾਨ ਵਿੱਚ ਪਾਣੀ ਆ ਗਿਆ, ਕਿਉਂਕਿ ਉਹਦਾ ਸੰਬੰਧ ਰਸ ਦੇ ਨਾਲ ਹੈ, ਇਹਦੇ ਮੂੰਹ ਵਿੱਚ ਪਾਣੀ ਆ ਗਿਆ। ਦੂਸਰਾ ਤੱਤ ਹੈ, ਸੰਖੇਪ ਜੀ ਅਰਜ ਕਰਾਂ, ਤੇਜ। ਤੇਜ ਦਾ ਅਰਥ ਹੈ ਅੱਗ। ਹੁਣ ਅੱਗ ਇਹਦਾ ਜਦੋਂ ਅਸੀਂ ਗੁਣ ਅਸੀਂ ਦੇਖਦੇ ਹਾਂ, ਇਹਦਾ ਗੁਣ ਹੈ ਰੂਪ, ਕਿਉਂਕਿ ਰੂਪ ਕਰਕੇ ਅੱਗ ਦਿਸਦੀ। ਤੇ ਰੂਪ ਦਾ ਜਿਹੜਾ ਇੰਦਰਾ ਹੈ, ਜਿਹੜਾ ਰੂਪ ਦੇ ਗੁਣ ਨੂੰ ਲੈਂਦਾ, ਉਹ ਅਸਲ ਵਿੱਚ ਨੇ ਸਾਡੀਆਂ ਅੱਖਾਂ। ਅੱਗ ਦਾ ਜਿਹੜਾ ਗੁਣ ਹੈ ਰੂਪ ਹੈ, ਤੇ ਰੂਪ ਜਿਹੜਾ ਅੱਗ ਦਾ ਇੰਦਰਾ ਜਿਹੜਾ ਉਹ ਜਦੋਂ ਵੀ ਅਸੀਂ ਦੇਖਾਂਗੇ, ਤੇ ਇਹ ਕਦੀ ਭੁੱਲਿਓ ਨਾ, ਜਿਉਂ ਜਿਉਂ ਸਰੀਰ ਅੰਦਰ ਤੱਤਾਂ ਦੀ ਘਾਟ ਵਾਧ ਹੁੰਦੀ ਹੈ, ਤਿਉਂ ਤਿਉਂ ਬੰਦੇ ਦੀ ਅੰਦਰ ਦੀ ਬਿਰਤੀ ਚੇਂਜ ਹੁੰਦੀ ਰਹਿੰਦੀ ਹੈ। ਇਹੀ ਕਾਰਨ ਕਿ ਕਈ ਵਾਰੀ ਅੱਗ ਦਾ ਤੱਤ ਵੱਧ ਹੈ ਤੇ ਬੰਦਾ ਗੁੱਸੇਲਾ ਹੋ ਜਾਂਦਾ ਹੈ, ਕਈ ਵਾਰੀ ਇਹਦੇ ਪਾਣੀ ਦਾ ਤੱਤ ਵੱਧ ਹੈ ਤੇ ਇਹ ਰਸਕ ਬਣਨਾ ਸ਼ੁਰੂ ਕਰ ਦਿੰਦਾ ਹੈ। ਹੁਣ ਰੂਪ ਇਹਦਾ ਗੁਣ, ਇਹ ਅੱਗ ਦਾ ਗੁਣ ਹੈ, ਤੇ ਰੂਪ ਨੂੰ ਵੇਖਣ ਵਾਲਾ ਇੰਦਰਾ ਪਰਮਾਤਮਾ ਨੇ ਅੱਖਾਂ ਬਣਾਈਆਂ ਨੇ, ਕਿਉਂਕਿ ਜੋ ਕੁਝ ਬ੍ਰਹਿਮੰਡ ਵਿੱਚ ਹੈ ਉਹ ਕੁਝ ਪਿੰਡ ਵਿੱਚ ਹੋਣਾ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਬੰਦਾ ਚੰਦਰਮਾ ਤੇ ਗਿਆ, ਉਹ ਕਹਿੰਦੇ ਨੇ ਉੱਥੇ ਰਹਿ ਨਹੀਂ ਸਕਦਾ। ਕਿਉਂ ਨਹੀਂ ਰਹਿ ਸਕਦਾ? ਕਿਉਂਕਿ ਜੋ ਕੁਝ ਬੰਦੇ ਦੇ ਸਰੀਰ ਵਿੱਚ ਉਹ ਕੁਝ ਉੱਥੇ ਉਹਨੂੰ ਬਾਹਰ ਨਹੀਂ ਮਿਲਦਾ। ਜਿੱਦਣ ਬਾਹਰ ਤੇ ਅੰਦਰ ਦਾ ਫਰਕ ਪੈ ਜਾਵੇ, ਉਦਣ ਬੰਦੇ ਦੀ ਮੌਤ ਹੋ ਜਾਂਦੀ, ਕਿਉਂਕਿ ਦੋਨਾਂ ਦਾ ਸੁਮੇਲ ਹੋਣਾ ਜ਼ਰੂਰੀ ਹੈ। ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਹੁਣ ਰੂਪ ਗੁਣ ਹੈ ਅੱਗ ਦਾ, ਅੱਗ ਦਾ ਇੰਦਰਾ ਹੈ ਅੱਖ, ਉਸ ਤੋਂ ਅੱਗੇ ਵੇ ਬਾਏ ਹਵਾ। ਹਵਾ ਦਾ ਗੁਣ ਕੀ ਹੈ ਜੀ? ਸਪਰਸ਼। ਉਹਦਾ ਰੂਪ ਕੋਈ ਨਹੀਂ ਹਵਾ ਦਾ, ਹਵਾ ਦਾ ਸਵਾਦ ਕੋਈ ਨਹੀਂ, ਪਰ ਜਦੋਂ ਸਾਡੀ ਚਮੜੀ ਨੂੰ ਟੱਚ ਕਰਦੀ ਹੈ ਤੇ ਅਸੀਂ ਕਹਿੰਦੇ ਹਾਂ ਹਵਾ ਚੱਲਦੀ ਹੈ, ਤੇ ਹਵਾ ਦਾ ਇੰਦਰਾ ਸਾਡੀ ਤਵਚਾ। ਆ ਚਮੜੀ ਜਿਹੜੀ ਹੈ ਨਾ, ਇਹ ਵੀ ਇੱਕ ਗਿਆਨ ਇੰਦਰਾ, ਪੰਜਾਂ ਇੰਦਰਿਆਂ ਵਿੱਚੋਂ। ਜਦੋਂ ਹਵਾ ਚੱਲੇ ਤੇ ਅਸੀਂ ਕਦੀ ਵੀ ਇਹ ਬੋਲ ਕੇ ਨਹੀਂ ਕਹਿੰਦੇ ਕਿ ਸਾਡੀ ਜ਼ਬਾਨ ਨੂੰ ਹਵਾ ਤੱਤੀ ਲੱਗਦੀ ਹੈ, ਕਹਿੰਦੇ ਚਮੜੀ ਨੂੰ ਲੂ ਨੇ ਝੁਲਸ ਛੱਟਿਆ। ਆਪਾਂ ਕਹਿੰਦੇ ਹਾਂ ਇੰਨੀ ਠੰਡੀ ਹਵਾ ਚੱਲਦੀ ਪਈ ਹੈ ਕਿ ਚਮੜੀ ਤੇ ਰੋਮ ਰੋਮ ਜਿਹੜਾ ਉਹਦੇ ਉੱਤੇ ਠੰਡ ਨੇ ਅਸਰ ਕਰ ਦਿੱਤਾ। ਦੇਖੋ ਜਿਹੜੀ ਸ਼ਬਦ ਹੈ ਹਵਾ, ਹਵਾ ਦਾ ਗੁਣ ਹੈ ਸਪਰਸ਼, ਤੇ ਸਪਰਸ਼ ਦਾ ਇੰਦਰਾ ਹੈ ਤਵਚਾ। ਉਸ ਤੋਂ ਅੱਗੇ ਅਸੀਂ ਪੜ੍ਹਨੇ ਹਾਂ ਧਰਤੀ। ਧਰਤੀ ਦਾ ਗੁਣ ਹੈ ਗੰਧ, ਤੇ ਗੰਧ ਦਾ ਜਿਹੜਾ ਇੰਦਰਾ ਉਹ ਹੈ ਨੱਕ। ਪੰਜਾਂ ਤੱਤਾਂ ਦੇ ਪੰਜ ਗੁਣ ਨੇ, ਪੰਜਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਪੰਜ ਇੰਦਰੇ ਨੇ। ਜਦੋਂ ਅਸੀਂ ਗੰਧ ਦੀ ਗੱਲ ਕਰਦੇ ਹਾਂ ਤੇ ਨਾਸਕਾਂ ਦੀ ਕਰਦੇ, ਤੇ ਗੁਰੂ ਕੇ ਸਿੱਖੋ ਉਸ ਤੋਂ ਅੱਗੇ ਆਉਂਦਾ ਹੈ ਪੰਜਵਾਂ ਤੱਤ ਸ਼ਬਦ। ਵੈਸੇ ਵਸ਼ਾ ਬਹੁਤ ਡੂੰਘਾ ਹੈ। ਜਦੋਂ ਅਸੀਂ ਸ਼ਬਦ ਦੀ ਗੱਲ ਕਰਦੇ ਹਾਂ, ਇਹਦਾ ਪੰਜਵਾਂ ਤੱਤ ਆਕਾਸ਼, ਆਕਾਸ਼ ਦਾ ਗੁਣ ਹੈ ਸ਼ਬਦ। ਤੇ ਇਹ ਕਦੀ ਵੀ ਆਪਾਂ ਭੁੱਲੀਏ ਨਾ ਕਿ ਸ਼ਬਦ ਦਾ ਵਿਸ਼ਾ ਜਿਹੜਾ ਇੰਦਰਾ ਗ੍ਰਹਿਣ ਕਰਨ ਵਾਲਾ ਉਹ ਨੇ ਸਾਡੇ ਕੰਨ, ਕੰਨਾਂ ਰਾਹੀਂ ਅਸੀਂ ਸ਼ਬਦ ਨੂੰ ਗ੍ਰਹਿਣ ਕਰਨੇ। ਮੈਂ ਜਿਹੜੀ ਬੇਨਤੀ ਕਰਨਾ, ਸਾਡੇ ਬੋਲ ਦਾ ਸੰਬੰਧ ਸਾਡੀ ਜ਼ਬਾਨ ਨਾਲ ਹੈ, ਇਹ ਵੀ ਕਦੀ ਨਾ ਭੁੱਲੀਏ। ਭਾਵੇਂ ਅੱਖਾਂ ਨੇ, ਕੰਨ ਨੇ, ਨਾਸਕ ਹੈ, ਜ਼ਬਾਨ ਹੈ, ਚਮੜੀ ਹੈ, ਪਰ ਇਹਨਾਂ ਸਾਰਿਆਂ ਦਾ ਸੰਬੰਧ ਫਿਰ ਸਾਡੇ ਮਨ ਦੇ ਨਾਲ। ਇੱਕ ਮਨ ਸਾਰਿਆਂ ਨੂੰ ਕੰਟਰੋਲ ਕਰਕੇ ਬੈਠਾ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਕਹੀ, ਆਉਣਾ ਮੈਂ ਸਿਰਫ ਜ਼ਬਾਨ ਤੇ ਰਸਨਾ ਤੇ। ਭਾਈ ਸਾਹਿਬ ਦੇ ਸ਼ਬਦ ਨੇ ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ। ਹੁਣ ਅੱਖੀ, ਅਸੀਂ ਇਹਨੂੰ ਕਈ ਵਾਰੀ ਸ਼ਬਦ ਇਸਤਰੀ ਲਿੰਗ ਵਿੱਚ ਵਰਤਨੇ ਕਿ ਅੱਖੀ, ਅੱਖਾਂ ਜਦੋਂ ਸ਼ਬਦ ਵਰਤਾਂਗੇ, ਪਰ ਵਿੱਚ ਉਹਨਾਂ ਸ਼ਬਦ ਵਰਤੇ ਨੇ ਅੱਖੀ ਅੰਦਰ ਵੇਖਦਾ। ਇਹਦਾ ਮਤਲਬ ਕਿ ਵੇਖਣ ਵਾਲਾ ਕੋਈ ਪੁਲਿੰਗ ਹੈ। ਅੱਖੀ ਅੰਦਰ ਵੇਖਦਾ ਕਰ ਚੋਜ ਵਿਡਾਣਾ, ਕੰਨੀ ਸੁਰਦਾ ਸੁਣਤ ਕਰ ਸੁਰਤ ਕਰ ਆਖਾਣ ਵਿਖਾਣਾ, ਜੇਬਾ ਅੰਦਰ ਬੋਲਦਾ ਵੋ ਸਾਧ ਲੁਭਾਣਾ, ਹੱਥੀ ਕਿਰਤ ਕਮਾਨ ਦਾ ਪਗ ਚੱਲੈ ਸੁਜਾਣਾ। ਭਾਈ ਸਾਹਿਬ ਜੀ ਇਹ ਗੱਲ ਕੀ ਹੋ ਗਈ? ਕਹਿਣ ਲੱਗੇ ਚੇਤੇ ਰੱਖੀ ਇਹਨਾਂ ਦੇ ਪਿੱਛੇ ਇੱਕ ਹੋਰ ਕੰਟਰੋਲ ਕਰੀ ਬੈਠਾ। ਕੌਣ? ਕਹਿਣ ਲੱਗੇ ਅੱਖਾਂ ਜਦੋਂ ਕਿਸੇ ਰੂਪ ਨੂੰ ਤੱਕਦੀਆਂ ਨੇ, ਕਿਸੇ ਚੀਜ਼ ਨੂੰ ਤੱਕਦੀਆਂ ਨੇ, ਤੇ ਕਹਿੰਦਿਆਂ ਫਲਾਣੇ ਬੰਦੇ ਦੇ ਦਰਸ਼ਨ ਕਰਕੇ ਮਨ ਗਦ ਗਦ ਹੋ ਗਿਆ। ਹੁਣ ਤੱਕਿਆ ਅੱਖਾਂ ਨੇ ਤੇ ਗਦ ਗਦ ਮਨ ਹੋ ਗਿਆ। ਜਦੋਂ ਅਸੀਂ ਕੰਨਾਂ ਨੂੰ ਕੋਈ ਚੀਜ਼ ਸੁਣਨੇ ਆ, ਕਦੇ ਨੀ ਕਹਿੰਦੇ ਵੀ ਅੱਜ ਮੇਰੇ ਕੰਨ ਬੜੇ ਪ੍ਰਸੰਨ ਹੋਏ, ਕਹਿੰਦੇ ਅੱਜ ਤੇਰੇ ਸ਼ਬਦ ਸੁਣ ਕੇ ਮੇਰਾ ਮਨ ਆਨੰਦ ਵਿੱਚ ਆ ਗਿਆ। ਸੁਣਿਆ ਕੰਨ ਨੇ, ਆਨੰਦ ਮਨ ਪਿਆ ਮਾਣਦਾ। ਜਦੋਂ ਕੋਈ ਜੀਵ ਨਾਲ ਸਵਾਦ ਚੱਖਦੇ ਹਨ ਤੇ ਕਹਿੰਦੇ ਅੱਜ ਆ ਭੋਜਨ ਛਕ ਕੇ ਮਨ ਦੀ ਤ੍ਰਿਪਤੀ ਹੋ ਗਈ, ਤੇ ਜਦੋਂ ਆਪਾਂ ਕੋਈ ਕਿਰਤ ਕਰਨ ਜਾਂਦੇ ਹਾਂ, ਕਹਿੰਦੇ ਹੱਥਾਂ ਨਾਲ ਕੰਮ ਕੀਤਾ, ਪੈਰਾਂ ਨਾਲ ਚੱਲੇ ਹਾਂ, ਤੇ ਹਕੀਕਤ ਇਹ ਵੇ ਕਿ ਅੱਜ ਦਾ ਕੰਮ ਕਰਕੇ, ਅੱਜ ਦਾ ਸਫ਼ਰ ਕਰਕੇ ਮੇਰਾ ਮਨ ਸੰਤੁਸ਼ਟ ਹੋ ਗਿਆ। ਭਾਵੇਂ ਇਹ ਕਰਮ ਇੰਦਰੇ ਕਰਦੇ ਨੇ, ਸੰਤੁਸ਼ਟੀ ਮਨ ਨੂੰ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਅੱਖੀ ਅੰਦਰ ਵੇਖਦਾ ਕਰ ਚੋਜ ਵਿੜਾਣਾ, ਕੰਨੀ ਸੁਰਦਾ ਸੁਣਤ ਕਰ ਆਖਾਣ ਵਿਖਾਣਾ, ਜੇ ਅੰਦਰ ਬੋਲਦਾ ਵੋ ਸਾਥ ਲੁਭਾਣਾ, ਹੱਥੀ ਕਿਰਤ ਕਮਾਣ ਦਾ ਪੱਗ ਚੱਲੈ ਸੁਜਾਣਾ, ਦੇਹੀ ਅੰਦਰ ਇੱਕ ਮਨ ਇੰਦਰੀ ਪਰਵਾਣਾ। ਇੰਦਰੀ ਇੱਥੇ ਬਹੁ ਵਚਨ ਹੈ। ਕਹਿੰਦੇ ਨੇ ਇੱਕ ਮਨ ਨੂੰ ਸਾਰਿਆਂ ਇੰਦਰੀਆਂ ਨੇ ਪ੍ਰਵਾਨ ਕਰ ਲਿਆ। ਅੱਖਾਂ ਵੀ ਮਨ ਦਾ ਪਾਣੀ ਭਰਦੀਆਂ ਨੇ, ਕੰਨ ਵੀ ਮਨ ਦਾ ਪਾਣੀ ਭਰਦੇ ਨੇ, ਜੀਭ ਵੀ ਮਨ ਦਾ ਪਾਣੀ ਵੀ ਭਰਦੀ ਏ। ਇੱਕ ਮਨ ਤੇ ਸਾਰੇ ਇੰਦਰੀਆਂ ਨੇ ਆਪਣਾ ਆਪਣਾ ਆਪ ਸਮਰਪਿਤ ਕੀਤਾ ਹੋਇਆ। ਇਹਨਾਂ ਇੰਦਰੀਆਂ ਵਿੱਚੋਂ ਜੀਭ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੀ ਵਧੀਆ ਹੈ, ਤੇ ਮੈਂ ਜਿਹੜੀ ਬੇਨਤੀ ਕਰਨੀ ਏ, ਆਉਣਾ ਖਾਲਸੇ ਜੀ ਦੇ ਬੋਲ ਬਾਲੇ ਦੇਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਕਿ ਬਾਕੀ ਇੰਦਰੇ ਸਾਰੇ ਦੋ ਦੋ ਨੇ, ਆ ਚਿਹਰੇ ਉੱਤੇ ਪੱਕਦੇ ਆ, ਤੇ ਜ਼ਬਾਨ ਸਾਡੀ ਇੱਕ ਏ, ਬਾਕੀ ਇੰਦਰੇ ਕੰਮ ਇੱਕੇ ਕਰਦੇ ਨੇ, ਖੈਣ ਦੋ, ਪਰ ਸਾਡੀ ਜ਼ਬਾਨ ਇੱਕੇ ਤੇ ਕੰਮ ਦੋ ਕਰਦੀ। ਅੱਖਾਂ ਕੇਵਲ ਦੇਖਦੀਆਂ ਨੇ, ਅੱਖਾਂ ਬੋਲਦੀਆਂ ਨਹੀਂ, ਅੱਖਾਂ ਸੁਣਦੀਆਂ ਨਹੀਂ। ਚੇਤੇ ਰੱਖੋ, ਅੱਖਾਂ ਦਾ ਵਿਸ਼ਾ ਕੇਵਲ ਤੱਕਣਾ, ਕੰਨ ਕੇਵਲ ਸੁਣਦੇ ਨੇ, ਕੰਨ ਕਦੀ ਵੀ ਵੇਖਦੇ ਨੇ। ਜਦੋਂ ਕਦੀ ਕਿਸੇ ਬੰਦੇ ਦੇ ਕੰਨ ਬੰਦ ਹੋ ਜਾਣ, ਉਹਦੇ ਕੋਲ ਜਿਤਨਾ ਮਰਜ਼ੀ ਬੋਲੀ ਜਾਓ, ਉਹਨੂੰ ਸਮਝ ਕੋਈ ਨਹੀਂ ਪੈਂਦੀ, ਕਿਉਂਕਿ ਉਹਦੇ ਕੋਲ ਸੁਣਨ ਦੀ ਸ਼ਕਤੀ ਨਹੀਂ। ਕੰਨ ਕੇਵਲ ਸੁਣਦੇ ਨੇ, ਦੇਖ ਨਹੀਂ ਸਕਦੇ, ਅੱਖਾਂ ਵੇਖਦੀਆਂ ਨੇ, ਸੁਣ ਨਹੀਂ ਸਕਦੀਆਂ, ਨੱਕ ਗੰਧ ਲੈ ਸਕਦਾ, ਇਹ ਵੇਖ ਨਹੀਂ ਸਕਦਾ, ਇਹ ਸੁਣ ਨਹੀਂ ਸਕਦਾ। ਇਹ ਸਾਰੇ ਦੋ ਦੋ ਇੰਦਰੇ ਨੇ, ਪਰ ਇਸ ਮੂੰਹ ਵਿੱਚ ਜ਼ਬਾਨ ਇੱਕ ਇੱਕ ਕੱਲੀ ਦੋ ਕੰਮ ਕਰਦੀ, ਇੱਕ ਬੋਲਦੀ ਵੀ ਏ ਤੇ ਦੂਜਾ ਦੁਨੀਆਂ ਦਾ ਰਸ ਵੀ ਚੱਕਦੀ। ਦੇਖੋ, ਰੱਬ ਨੇ ਪਤਾ ਨੀ ਇਸ ਚਮੜੀ ਦੇ ਟੁਕੜੇ ਨੂੰ ਕਿੰਨੀ ਕੁ ਦਾਤ ਦੇ ਦਿੱਤੀ। ਹੁਣ ਚਮੜੀ ਤਾਂ ਸਾਰੀ ਧਰਤੀ ਦੀ, ਤੇ ਮੈਂ ਸ਼ਾਇਦ ਇੱਥੇ ਇੱਕ ਵਾਰੀ ਅਰਜ਼ ਕੀਤੀ ਸੀ, ਇਸ ਹੱਥ ਦੀ ਤਲੀ ਤੇ ਲੂਣ ਰੱਖ ਕੇ ਦੇਖੋ। ਕਦੀ ਕਿਸੇ ਨੂੰ ਅਸੀਂ ਕਿਹਾ ਕਿ ਸਬਜ਼ੀ ਨੂੰ ਹੱਥ ਦੀ ਤਲੀ ਤੇ ਰੱਖ ਕੇ ਦੱਸੀ ਲੂਣ ਮਿਰਚ ਕੀ ਹੋ ਜੇ? ਕਦੀ ਕਿਹਾ ਕਿ ਮਿੱਠੇ ਨੂੰ ਹੱਥ ਦੀ ਤਲੀ ਤੇ ਰੱਖ ਕੇ ਦੱਸ ਇਸ ਭੋਜਨ ਵਿੱਚ ਮਿੱਠਾ ਕਿੰਨਾ ਕੁ ਹੋਵੇ? ਜਦੋਂ ਵੀ ਚੱਖਣ ਦੀ ਗੱਲ ਚੱਲੇਗੀ, ਆਪਾਂ ਕਹਾਂਗੇ ਥੋੜਾ ਜਿਹਾ ਸਵਾਦ ਚੱਕ ਕੇ ਦੇਖ ਵੀ ਲੂਣ ਮਿਰਚ ਤੇ ਮਿੱਠਾ ਕੀ ਹੋ ਜਾ। ਉਹ ਸਵਾਦ ਵੀ ਚੱਕਦੀ ਏ ਤੇ ਰਸਨਾ ਬੋਲਦੀ ਵੀ, ਪਰ ਰੱਬ ਨੇ ਫਿੱਟ ਕੇਵਲ ਜ਼ਬਾਨ ਮੂੰਹ ਵਿੱਚ ਇੱਕੋ ਕੀਤੀ ਏ। ਤੇ ਕੱਲ ਇੱਕ ਅਰਜ਼ ਕੀਤੀ ਸੀ, ਇੱਕ ਉਰਦੂ ਦਾ ਵਿਦਵਾਨ ਕਹਿੰਦਾ ਹੈ, ਕਹਿਣ ਲੱਗੇ, ਕਹਿ ਏਕ ਸੁਣ ਲੇ ਜਬ ਇਨਸਾਨ ਦੋ ਸ਼ਬਦ ਸਨ। ਮੈਂ ਉਸ ਸ਼ਬਦ ਨੂੰ ਅੱਗੇ ਲੈ ਤੁਰਿਆ, ਕਹਿ ਏਕ ਬੰਦਿਆ ਤੂੰ ਜ਼ਬਾਨ ਇਸ ਕਰਕੇ ਤੈਨੂੰ ਰੱਬ ਨੇ ਇੱਕ ਦਿੱਤੀ ਏ, ਤੂੰ ਇੱਕ ਵਾਰੀ ਬੋਲਿਆ ਕਰ ਤੇ ਦੋ ਵਾਰੀ ਸੁਣਿਆ ਕਰ। ਕਹਿ ਏਕ ਸੁਣ ਲੇ ਜਬ ਇਨਸਾਨ ਦੋ ਕਿ ਹੱਕ ਨੇ ਧਿਆਨ ਦਿਆ ਜੇ, ਜ਼ੁਬਾਨ ਏਕ ਦੀ ਕਾਨ ਦੋ ਹੱਕ ਦਰ ਤੇ ਪਰਮਾਤਮਾ, ਕਿ ਪਰਮਾਤਮਾ ਨੇ ਜ਼ਬਾਨ ਇੱਕ ਦਿੱਤੀ ਏ ਤੇ ਕੰਨ ਦੋ ਦਿੱਤੇ ਨੇ, ਦਾ ਮਤਲਬ ਏ ਦੋ ਵਾਰੀ ਸੁਣੀ ਤੇ ਇੱਕ ਵਾਰੀ ਬੋਲੀ। ਪਰ ਇਹ ਇੱਕ ਰਚਨਾ ਇਹ ਦੋ ਕੰਮ ਕਰਦੀ ਪਈ ਏ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਜ਼ਬਾਨ ਦੇ ਸੰਬੰਧੀ ਕੁਝ ਬਚਨ ਕਹੇ ਨੇ। ਪਹਿਲਾ ਬਚਨ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿਣ ਲੱਗੇ, ਜਿਹੜੀ ਤੇਰੀ ਜ਼ਬਾਨ ਬੋਲਦੀ ਏ ਨਾ, ਇਹ ਕਦੀ ਭੁੱਲੀ ਨਾ ਰੱਬ ਦੀ ਦਿੱਤੀ ਦਾਤ। ਅਸੀਂ ਪੜ੍ਹਨੇ, ਜਿਨ ਕੰਨ ਕੀਤੇ ਅੱਖੀ ਨਾਤ, ਜਿਨ ਜੇਵਾ ਦਿੱਤੀ ਬੋਲੇ ਤਾਤ। ਫਟਾਫਟ ਬੋਲੀ ਜਾ ਰਹੀ, ਆਉਣਾ ਬੋਲ ਬਾਲੇ ਚ। ਫਿਰ ਇਸ ਜ਼ਬਾਨ ਦਾ ਸੁਭਾਅ ਕੀ? ਦੇਖੋ, ਇਹ ਜ਼ਬਾਨ ਸਾਨੂੰ ਤੋੜ ਵੀ ਸਕਦੀ ਏ ਤੇ ਇਹ ਜ਼ਬਾਨ ਸਾਨੂੰ ਜੋੜ ਵੀ ਸਕਦੀ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ, ਜਦੋਂ ਅਸੀਂ ਜੁੜਨ ਦੀ ਗੱਲ ਕਰਨੇ ਹਾਂ, ਉਦੋਂ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇਹਨਾਂ ਦੋ ਇੰਦਰੀਆਂ ਦਾ ਆਪਸ ਵਿੱਚ ਬੜਾ ਸੰਬੰਧ ਏ, ਇੱਕ ਜ਼ਬਾਨ ਦਾ ਤੇ ਦੂਜਾ ਕੰਨਾਂ ਦਾ। ਕਿਉਂਕਿ ਕੰਨ ਕਟੋਰੇ ਨੇ, ਇਹਨਾਂ ਰਹੀ ਅੰਦਰ ਵਿਚਾਰ ਜਾਂਦੇ ਨੇ, ਤੇ ਜ਼ਬਾਨ ਕੜਛੀ ਏ, ਜੋ ਕੁਝ ਪਿਆ ਉਹ ਲੋਕਾਂ ਨੂੰ ਬਾਹਰ ਵਰਤਾਈ ਜਾਂਦੀ। ਕੰਨਾਂ ਰਹੀ ਅੰਦਰ ਜਾਂਦਾ, ਜ਼ਬਾਨ ਰਹੀ ਬਾਹਰ ਕੱਢਨੇ ਆ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੈਂ ਚਾਹੁੰਦਾ ਰੱਬ ਨੇ ਜੇ ਤੈਨੂੰ ਦੋ ਇੰਦਰੇ ਇੰਨੇ ਸੂਝ ਵਾਲੇ ਦਿੱਤੇ ਨੇ, ਜ਼ਬਾਨ ਨਾਲ ਰੱਬ ਨੂੰ ਗਾਇਆ ਕਰ ਤੇ ਕੰਨਾਂ ਨਾਲ ਸੁਣਿਆ ਕਰ, ਇਹਨਾਂ ਦੋ ਨੂੰ ਹੀ ਕਮਾ ਲੈ ਤੇ ਜਮਾਂ ਦੇ ਘਰ ਦੀ ਸਾਈ ਕੱਟੀ ਜਾਏ। ਸ਼ਬਦ ਵਰਤੇ ਜੇਬਾ ਗੁਣ ਗੋਬਿੰਦ ਭਜੋ, ਜ਼ਬਾਨ ਦੀ ਗੱਲ ਕੀਤੀ, ਸਿਰਫ ਜੀ ਬਾਰੇ ਅਰਜ ਕਰਨੀ ਹੈ, ਕਿਉਂਕਿ ਖਾਲਸੇ ਜੀ ਕਿਹੜੇ ਬੋਲ ਬੋਲੇ, ਜਿਹੜੇ ਤੇਰੇ ਬੋਲੇ ਜੁਗੋ ਜੁਗਾ ਟਲ ਹੋ ਜਾਣ, ਜਿਹੜੇ ਤੇਰੇ ਬੋਲਿਆਂ ਦਾ ਧਿਆਨ ਧਰ ਕੇ ਸਿੱਖ ਰੋਜ਼ ਵਾਹਿਗੁਰੂ ਕਹਿ। ਮੈਂ ਅੱਗੇ ਅਰਜ ਕਰਨੀ ਹੈ ਚੱਲ ਕੇ, ਕਹਿਣ ਲੱਗੇ ਜੇਵਾਂ ਗੁਣ ਗੋਬਿੰਦ ਭਜੋ ਕਰਨ ਸੁਣੋ ਹਰਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿ ਕਹਾਂ। ਸਾਹਿਬ ਬਾਬੇ ਕਬੀਰ ਨੂੰ ਪੁੱਛਿਆ, ਉਹ ਕਹਿਣ ਲੱਗੇ ਲੋਕੀ ਹੱਥ ਵਿੱਚ ਮਾਲਾ ਪਕੜ ਕੇ ਤੁਰੇ ਨੇ। ਕਹਿਣ ਲੱਗੇ ਮੇਰੇ ਰੱਬ ਨੇ ਮਿਹਰ ਕੀਤੀ, ਆਪਣੀ ਜ਼ਬਾਨ ਨੂੰ ਮਾਲਾ ਬਣਾ ਲਿਆ। ਦੇਖੋ ਤੇ ਸ਼ਬਦ ਵਰਤੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸ਼ਰਾਮ। ਕਹਿੰਦੇ ਨੇ ਆਦਿ ਤੋਂ ਲੈ ਕੇ ਜੁਗਾਦ ਤੋਂ ਲੈ ਕੇ ਜਿੰਨਿਆਂ ਭਗਤਾਂ ਨੇ ਵੀ ਰੱਬ ਨੂੰ ਪਾਇਆ, ਸੱਚ ਜਾਣੋ ਉਹਨਾਂ ਨੂੰ ਸੁਖ ਹੀ ਤਾਂ ਮਿਲਿਆ ਜਦੋਂ ਰਸਨਾ ਨੂੰ ਉਹਨਾਂ ਨੇ ਸਿਮਰਨਾ ਬਣਾ ਲਿਆ, ਉਹਨਾਂ ਦੀ ਰਸਨਾ ਤੋਂ। ਪਰਮਾਤਮਾ ਕਦੀ ਭੁੱਲਿਆ ਨਹੀਂ। ਬਾਬੇ ਨਾਮਦੇਵ ਨੂੰ ਪੁੱਛਿਆ, ਫਿਰ ਮੈਂ ਸਿਰਫ ਅਜੇ ਰਸਨਾ ਦਾ ਸ਼ੁਭ ਕਰਮ ਦੱਸ ਰਿਹਾ ਤੇ ਜਦੋਂ ਦੂਜੇ ਪਾਸੇ ਚੱਲੇਗੀ ਉਦੋਂ ਵੀ ਤਬਾਹੀ ਕਰਦੀ। ਬਾਬੇ ਨਾਮਦੇਵ ਨੇ ਸ਼ਬਦ ਵਰਤੇ, ਉਹ ਕਹਿੰਦੇ ਨੇ ਜ਼ਬਾਨ ਮੇਰੀ ਕੈਂਚੀ ਕਾਪੀ ਖੈ। ਕਹਿੰਦੇ ਨੇ ਮੈਂ ਇੱਕ ਸੁਭਾਅ ਬਣਾਇਆ, ਜਿਹੜਾ ਆਉਂਦਾ ਉਹ ਡਰਾਉਂਦਾ, ਮਰਨ ਤੋਂ ਬਾਅਦ ਜਮਾਂ ਦੀ ਫਾਈ ਪੈਗੀ, ਮਰਨ ਤੋਂ ਬਾਅਦ ਜਮਦੂਰ ਤੈਨੂੰ ਬੰਨਣਗੇ। ਕਹਿੰਦੇ ਨੇ ਮੈਂ ਜਿਉਂਦੇ ਜੀ ਇਹ ਸੋਚਿਆ ਪਹਿਲਾਂ ਇਹੀ ਰੱਸਾ ਤੋੜਾ ਜਿਹੜਾ ਰੋਜ਼ ਮੈਨੂੰ ਡਰਾਉਂਦੇ। ਕਹਿੰਦੇ ਨੇ ਮੈਂ ਫਿਰ ਇੱਕ ਗੱਜ ਲਿਆ ਤੇ ਉਸ ਗੱਜ ਦੇ ਨਾਲ ਜਮਾਂ ਦੀ ਫਾਂਸੀ ਮਾਪੀ। ਉਹ ਕੀ ਸੀ ਜੀ? ਕਹਿਣ ਲੱਗੇ ਮਨ ਮੇਰੋ ਗੱਜ, ਤੇ ਉੱਥੇ ਅਗਲੀ ਗੱਲ ਜੀਵਾ ਦੀ ਹੈ, ਮਨ ਮੇਰੋ ਗੱਜ ਜੇਵਾ ਮੇਰੀ ਕਾਤੀ ਮਪ ਮਪ ਕਾਟੂ ਜਮ ਕੀ ਫਾਸੀ। ਜਦੋਂ ਮੈਂ ਜ਼ਬਾਨ ਨਾਲ ਗੁਰੂ ਗੁਰੂ ਜਪਿਆ ਤੇ ਜ਼ਬਾਨ ਨੇ ਕੈਂਚੀ ਬਣ ਕੇ ਕੱਟਣਾ ਸ਼ੁਰੂ ਕੀਤਾ, ਬੰਦਗੀ ਕਰਨ ਵਾਲੇ ਦੀ ਜ਼ਬਾਨ ਜਮਾਂ ਦੀਆਂ ਫਾਈਆਂ ਕੱਟਦੀ ਏ ਤੇ ਰੱਬ ਤੋਂ ਟੁੱਟੇ ਹੋਏ ਦੀ ਜ਼ਬਾਨ ਲੋਕਾਂ ਦੀਆਂ ਜੜਾਂ ਕੱਟਦੀ। ਫਰਕ ਹੈ ਨਾ? ਦੇਖੋ ਦੋ ਪ੍ਰਮਾਣ ਮੈਂ ਅਰਜ਼ ਕਰਨੇ ਨੇ। ਬਾਬਾ ਨਾਮਦੇਵ ਕਹਿੰਦੇ ਨੇ ਜ਼ਬਾਨ ਕੈਂਚੀ ਏ, ਬਾਬਾ ਫਰੀਦ ਜੀ ਕਹਿੰਦੇ ਨੇ ਕੋਈ ਝੂਠ ਨੀ ਵਾਕਈ ਕੈਂਚੀ। ਪਰ ਫਰਕ ਬੜਾ ਹੈ। ਸ਼ਬਦ ਵਰਤੇ ਮਨ ਮੇਰੋ ਗੱਜ ਜੇ ਮਾਂ ਮੇਰੀ ਕਾਤੀ ਮਪ ਮਪ ਕਾਤੂ ਜਮ ਕੀ ਫਾਸੀ। ਤੇ ਬਾਬੇ ਫਰੀਦ ਨੇ ਸ਼ਬਦ ਵਰਤਿਆ ਕੰਨ ਮੁਸੱਲਾ ਸੂਪ ਗੱਲ ਦਿਲ ਕਾਤੀ ਗੁੜਵਾ। ਦਿਲ ਵਿੱਚ ਕੈਂਚੀ ਬੈਠੀ ਇੱਕ, ਕਿਉਂਕਿ ਜ਼ਬਾਨ ਨੇ ਉਹ ਕੁਝ ਬੋਲਣਾ ਜੋ ਦਿਲ ਵਿੱਚ ਹੈ। ਦਿਲ ਕਾਤੀ ਗੁੜਵਾਤ, ਕਹਿਣ ਲੱਗੇ ਬਾਹਰ ਦਿਸ ਹੈ ਚਾਨਣਾ ਦਿਲ ਅੰਧਿਆਰੀ ਰਾਤ। ਇੱਕ ਕੈਂਚੀ ਜ਼ਬਾਨ ਜਦੋਂ ਜਪਣ ਲੱਗੇ ਜਮਾਂ ਦੀਆਂ ਖਾਈਆਂ ਕੱਟੇਗੀ ਤੇ ਦੂਜੀ ਲੋਕਾਂ ਦੀਆਂ ਜੜਾਂ ਕੱਟੇਗੀ। ਹੁਣ ਦੇਖੋ ਕਰਦੀ ਤਾਂ ਜ਼ਬਾਨ ਹੀ ਪਈ ਹੈ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਫਿਰ ਬਚਨ ਕਹੇ ਨੇ, ਕਹਿੰਦੇ ਨੇ ਰੱਬ ਨੇ ਇੰਨੀ ਦਾਤ ਦਿੱਤੀ ਆਉਣਾ ਜੇ ਬੋਲਿਆ ਤੇ ਨਹੀਂ ਆਇਆ। ਕਹਿੰਦੇ ਨੇ ਜੇ ਕਿਤੇ ਜ਼ਬਾਨ ਰੱਬ ਦੀ ਬੰਦਗੀ ਵੀ ਜੁੜ ਜਾਏ ਨਾ, ਰਸਨਾ ਜਪੀਏ ਏਕ ਨਾਮ ਇਆਂ ਸੁਖ ਆਨੰਦ ਘਣਾ ਆਗੈ ਜੀ ਕਹਿ ਸੰਗ ਕਹਾ। ਅੱਗੇ ਨਾਮ ਤੇਰੇ ਨਾਲ ਚੱਲੇਗਾ। ਹਜ਼ੂਰ ਨੇ ਫਿਰ ਬਚਨ ਕੀਤੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਨੇ ਮੈਂ ਜਦੋਂ ਜ਼ਬਾਨ ਨਾਲ ਜਪਣਾ ਸ਼ੁਰੂ ਕੀਤਾ ਤੇ ਅਰਜ਼ ਕਰਾਂ ਬੰਦੇ ਦੀ ਸ਼ੁਰੂਆਤ ਹੀ ਜ਼ਬਾਨ ਤੋਂ ਹੋਈ। ਜਿਸ ਦਿਨ ਇਹਨੇ ਭੋਜਨ ਨੂੰ ਚੱਖਿਆ ਉਦਨ ਵੀ ਇਹਨੂੰ ਜੀਭ ਨੇ ਜ਼ਬਾਨ ਨੇ ਸਵਾਦ ਦਿੱਤਾ, ਤੇ ਜਿੱਦਣ ਮੇਰੇ ਮਾਲਕ ਦੇ ਨਾਮ ਵਿੱਚ ਰੰਗਿਆ ਗਿਆ ਉਦਨ ਵੀ ਇਹਨੂੰ ਜ਼ਬਾਨ ਨੇ ਸਵਾਦ ਦਿੱਤਾ। ਬਾਬਾ ਨਾਨਕ ਜੀ ਦੀ ਇੱਕ ਪੌੜੀ ਅਸੀਂ ਪੜ੍ਹ ਲਈ। ਦੇਖੋ ਉਸ ਪੌੜੀ ਦੇ ਅਰਥ ਬੜੇ ਕਮਾਲ ਦੇ। ਇਹ ਪੌੜੀ ਹੈ ਖਾਸ ਕਰਕੇ ਜੀਵ ਨਾਲ ਸੰਬੰਧਿਤ, ਖਾਲਸੇ ਨੇ ਕਿਹੜੇ ਬੋਲਿਆਂ ਤੱਕ ਪਹੁੰਚਣਾ। ਕਹਿਣ ਲੱਗੇ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲੱਖ ਬੀਸ, ਲੱਖ ਦਾ ਗੇੜਾ ਆਖੀਆਂ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਅਕੀਸ। ਹੁਣ ਇਹਦੇ ਅਰਥ ਜਿਹੜੇ ਗੁਰਮੁਖ ਕਮਾਈ ਵਾਲਿਆਂ ਨੇ ਕੀਤੇ ਨੇ ਨਾ, ਉਹਨਾਂ ਨੇ ਬਹੁਤ ਕਮਾਲ ਦੇ ਅਰਥ ਕੀਤੇ। ਉਹ ਕਹਿੰਦੇ ਨੇ ਦੇਖੋ ਕਿ ਇੱਕ ਜੀਵ ਤੋਂ ਲੱਖ ਜੀਵ ਹੋ ਜਾਏ, ਲੱਖ ਜੀਵ ਤੋਂ ਵੀਹ ਲੱਖ ਜੀਵ ਹੋ ਜਾਏ, ਤੇ ਵੀਹ ਲੱਖ ਜੀਵ ਵਿੱਚੋਂ ਇੱਕ ਇੱਕ ਜੀਵ ਜਿਹੜੀ ਲੱਖ ਲੱਖ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ, ਜਗਦੀਸ਼ ਦਾ ਨਾਮ ਜਪੇ ਤਾਂ ਰੱਬ ਦੇ ਘਰ ਜਾਏਗਾ। ਕਈ ਸੱਜਣਾਂ ਨੇ ਵਿਅਰਥ ਕੀਤੇ ਜੋ ਇਹਨਾਂ ਨਾਮ ਵੀ ਜਪ ਲੈ ਤੇ ਰੱਬ ਦੀ ਪ੍ਰਾਪਤੀ ਨਹੀਂ, ਤੇ ਮੈਂ ਬੇਨਤੀ ਕਰਨਾ ਉਹਨਾਂ ਨੰਨਾ ਸ਼ਬਦ ਇਸ ਪੌੜੀ ਵਿੱਚ ਆਏ ਹੀ ਨਹੀਂ। ਉੱਥੇ ਸ਼ਬਦ ਨੇ ਕਿ ਇਹ ਤਾਂ ਰਾਹ ਪਤ ਪਵੜੀਆਂ ਚੜੀਆ ਹੋਏ ਅਕੀਸ, ਪਰਮਾਤਮਾ ਪਤੀ ਦੇ ਘਰ ਨੂੰ ਜਾਣ ਵਾਲੀਆਂ ਇਹ ਪੌੜੀਆਂ ਨੇ, ਜੇ ਇੰਨੀ ਤੇਰੀ ਜ਼ਬਾਨ ਇੰਨਾ ਤੂੰ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਆਮ ਬੰਦਾ ਕਹਿ ਗਏ ਤੇ ਕਵੀ ਦੇ ਖਿਆਲ ਹੀ ਹੋ ਸਕਦੇ ਨਾ, ਜ਼ਬਾਨ ਤੇ ਇੱਕ ਹੀ ਰਹਿਣੀ ਜੀ, ਅਸੀਂ ਮੰਨਦੇ ਹੀ ਨਹੀਂ। ਪਰ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਅਰਥ ਕੀਤੇ ਸਨ। ਕਹਿੰਦੇ ਨੇ ਸਿੱਖਾਂ ਅਸਲ ਵਿੱਚ ਜਦੋਂ ਤੂੰ ਇੱਕ ਜ਼ਬਾਨ ਨਾਲ ਵਾਹਿਗੁਰੂ ਕਹਿੰਦੇ ਸ਼ਬਦ ਦਾ ਅਭਿਆਸ ਕਰਨੇ ਤੇ ਇੱਕ ਵਾਰੀ ਤੂੰ ਸ਼ਬਦ ਜਪਣਾ ਤੇ ਤੇਰੇ ਕੰਨਾਂ ਵਿੱਚ ਸੁਣਾਈ ਦਿੰਦਾ, ਇੱਕ ਸ਼ਬਦ ਜਪਣਾ ਤੇਰੇ ਘਰ ਦੇ ਪਰਿਵਾਰ ਦੇ ਜੀਆਂ ਨੂੰ ਸੁਣਾਈ ਦਿੰਦਾ। ਜਿੱਦਣ ਤੇਰੇ ਅੰਦਰ ਤੇਰੀ ਬਾਣੀ ਵਿੱਚ ਬੋਲਬਾਲਾ ਆ ਜਾਂਦਾ ਹੈ ਉਦੋਂ ਤੂੰ ਜ਼ਬਾਨ ਨਾਲ ਜਪਣਾ ਤੇ ਤੇਰਾ ਇੱਕ ਸ਼ਬਦ ਕਰੋੜਾਂ ਬ੍ਰਹਿਮੰਡਾਂ ਵਿੱਚ ਗੂੰਜਣ ਲੱਗ ਪੈਂਦਾ। ਸ਼ਬਦ ਹੋਈ ਕਹਿੰਦੇ ਨੇ ਜਦੋਂ ਤੇਰਾ ਅੰਦਰ ਟੇਕੇ ਤੂੰ ਇੱਕ ਵਾਰੀ ਜ਼ਬਾਨ ਨਾਲ ਕਹਿੰਦਾ ਵਾਹਿਗੁਰੂ ਤੇ ਕਦੀ ਆਪਣੇ ਰੋਮ ਰੋਮ ਵੱਲ ਝਾਤੀ ਮਾਰ ਕੇ ਦੇਖੀ ਜਿੰਨੇ ਕਰੋੜ ਤੇਰੇ ਰੋਮ ਨੇ ਰੋਮ ਰੋਮ ਵਿੱਚੋਂ ਵਾਹਿਗੁਰੂ ਨਿਕਲਦਾ ਪਿਆ। ਇੱਕ ਵਾਰੀ ਵਾਹਿਗੁਰੂ ਕਹਿਣ ਤੇ ਲੱਖਾਂ ਵਾਰੀ ਵਾਹਿਗੁਰੂ ਹੋ ਜਾਂਦਾ ਹੈ ਪਰ ਇਹ ਅੰਦਰ ਦੀ ਅਵਸਥਾ ਹੈ। ਸਾਹਿਬ ਨੇ ਸ਼ਬਦ ਵਰਤੇ ਉੱਥੇ ਵੀ ਜੀਵ ਦੀ ਖੇਡੀਏ ਨਾ ਕਿ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਰ ਪਰ ਇੱਕ ਤੋਂ ਲੱਖਾਂ ਹੋਣਗੀਆਂ ਜੇ ਇੱਕ ਜਪੇਗੀ ਤੇ ਲੱਖ ਹੋਣੀ ਹੈ ਨਾ। ਤਾਂ ਹੀ ਸਾਹਿਬ ਨੇ ਫਿਰ ਰੋਮ ਰੋਮ ਜਿਹੜਾ ਉਹਨੂੰ ਜਪਣ ਦੀ ਗੱਲ ਕਹੀ ਤੇ ਜਪਣ ਦਾ ਸੰਬੰਧ ਜ਼ਬਾਨ ਦੇ ਨਾਲ ਏ ਉੱਥੇ ਸ਼ਬਦੀ ਵਰਤੇ ਧਿਆਨ ਦੀ ਗੱਲ ਕਹੀ ਕਿ ਗੁਰਮੁਖ ਰੋਮ ਰੋਮ ਹਰ ਧਿਆਵੇ ਜਦੋਂ ਰੋਮ ਰੋਮ ਧਿਆਂਦਾ ਇਹ ਤਰ੍ਹਾਂ ਪਤ ਪੌੜੀਆਂ ਨੇ। ਇਹ ਮਾਰਗ ਹੈ ਮਾਲਕ ਦੇ ਘਰ ਨੂੰ ਜਾਣ ਦਾ। ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਰ ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼ ਇਹ ਤਰ੍ਹਾਂ ਪਤ ਪੌੜੀਆਂ ਚੜੀਆ ਹੋਏ ਅਕੀਸ ਇਹ ਪਰਮਾਤਮਾ ਦੇ ਦਰ ਨਾਲ ਇੱਕ ਮਿੱਟ ਵੀ ਕਰ ਸਕਦੀਆਂ ਨੇ। ਹੁਣ ਜ਼ਬਾਨ ਦਾ ਦੂਜਾ ਪੱਖ ਲਓ ਜੇ ਕਿਤੇ ਇਹ ਜ਼ਬਾਨ ਲੱਭ ਨਾ ਕਿਤੇ ਕਰੇ ਵਕਾਰੀਆਂ ਦੀ ਸੰਗਤ ਵਿੱਚ ਚਲੀ ਜਾਏ ਫਿਰ ਇਹ ਕਰਦੀ ਕੀ। ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕਹੇ ਨੇ ਕਹਿੰਦੇ ਨੇ ਫਿਰ ਇੰਨਾ ਫਿੱਕਾ ਬੋਲਦੀ ਏ ਕਿ ਕਈ ਸਾਲਾਂ ਦਾ ਬਣਿਆ ਹੋਇਆ ਪਿਆਰ ਇੱਕ ਖਿੰਨ ਵਿੱਚ ਜ਼ਬਾਨ ਤੋੜ ਕੇ ਰੱਖ ਦਿੰਦੀ। ਆਪਾਂ ਸ਼ਬਦ ਪੜ੍ਹਨੇ ਆ ਨਾ ਟੂਟ ਪ੍ਰੀਤ ਗਈ ਬੁਰ ਬੋਲ ਜਦੋਂ ਜ਼ਬਾਨ ਤੋਂ ਬੋਲਿਆ ਇਹੋ ਜਿਹਾ ਬੋਲਾ ਬੋਲਿਆ ਕਿ ਕਈ ਸਾਲਾਂ ਦੀ ਬਣੀ ਹੋਈ ਜਿਹੜੀ ਪਿਆਰ ਦੀ ਗੰਧ ਸੀ ਜ਼ਬਾਨ ਕੈਂਚੀ ਨੇ ਕੱਟ ਕੇ ਰੱਖ ਦਿੱਤੀ। ਮੇਰੇ ਗੁਰੂ ਅਰਜਨ ਸਾਹਿਬ ਨੇ ਤੇ ਸ਼ਬਦ ਵਰਤੇ ਨੇ ਕਹਿੰਦੇ ਨੇ ਕਦੀ ਦੇਖੋ ਜ਼ਬਾਨ ਤੋੜਦੀ ਵੀ ਹੈ ਤੇ ਜ਼ਬਾਨ ਵਿਛੋੜਦੀ ਵੀ। ਇੱਕ ਬੇਨਤੀ ਕਰਾਂ ਕਿ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਇੱਕ ਸਵਾਲ ਦਾ ਉੱਤਰ ਹੈ ਪਰ ਜੇ ਕਿਤੇ ਦਾਤਾ ਮੇਰ ਕਰੇ ਸ਼ਬਦ ਨੂੰ ਗੁਰੂ ਦੀ ਮਤ ਰਹੀ ਪੜਨ ਦੀ ਜਾਂਚ ਆ ਜੇ ਆਪਣੀ ਮਤ ਵਿੱਚ ਰਲਾ ਕੇ ਪੜੀਏ ਫਿਰ ਗੱਲ ਕੋਈ ਨਹੀਂ ਬਣਦੀ। ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਵਰਤੇ ਹੈ ਕਹਿੰਦੇ ਨੇ ਖੇ ਜੇ ਵੇ ਸਲੋਕ ਸਹਿਸਕ੍ਰਿਤੀ ਖੇ ਰਸ ਗਏ ਖੇ ਮਿੱਠਾ ਬੋਲਣ ਵਾਲੀ ਏ ਜ਼ਬਾਨ ਖੇ ਰਸਾਂ ਨੂੰ ਚੱਖਣ ਵਾਲੀ ਏ ਰਸ ਗੇ ਦਾ ਅਰਥ ਹੁੰਦਾ ਰਸਾਂ ਦਾ ਘਰ ਰਸਾਂ ਦੀ ਖਾਣ ਖੇ ਜੇ ਵੇ ਖੇ ਰਸ ਗਏ ਮਧੁਰ ਪ੍ਰੈ ਤੋਇੰਗ ਤੈਨੂੰ ਭੋਜਨ ਵੀ ਮਿੱਠੇ ਲੱਗਦੇ ਨੇ ਤੇ ਜਦੋਂ ਕਿਸੇ ਦੀ ਨਿੰਦਿਆ ਕਰਨੀ ਹੋਵੇ ਤੂੰ ਕਮਲੀਏ ਥੱਕਦੀ ਨਹੀਂ ਜਿੰਨਾ ਮਰਜ਼ੀ ਤੇਰੀ ਜ਼ਬਾਨ ਨੂੰ ਡਾਕਟਰ ਵੈਦ ਹਕੀਮ ਕਹਿਣ ਤੂੰ ਨਾ ਬੋਲੀ ਸੱਚ ਜਾਣਿਓ ਬੰਦਾ ਬੈੱਡ ਤੇ ਪਿਆ ਹੋਵੇ ਨਾ ਜੇ ਕਿਤੇ ਉਹਨੂੰ ਰੱਬ ਦੇ ਨਾਮ ਦੀ ਗੱਲ ਕਹੋ ਕਹਿੰਦਾ ਮੈਨੂੰ ਡਾਕਟਰ ਨੇ ਕਿਹਾ ਤੂੰ ਬੋਲਣਾ ਨਹੀਂ ਹਕੀਕਤ ਜੇ ਕਿਤੇ ਉਹਨੂੰ ਕੋਈ ਹੋਰ ਚੰਗੇ ਕੰਮ ਲਈ ਕਹੋ ਕਹਿੰਦਾ ਬਿਲਕੁਲ ਬੋਲਣਾ ਨਹੀਂ ਮੈਂ ਕਹਿੰਦਾ ਬੰਦੇ ਦੇ ਅੰਦਰ ਨੂੰ ਪਰਖਣਾ ਹੋਵੇ ਉਹਦੇ ਕੋਲ ਬਹਿ ਕੇ ਉਹਦੇ ਦੁਸ਼ਮਣ ਦੀ ਇੱਕ ਗੱਲ ਸੁਣੋ ਉਹ ਸਾਰੀਆਂ ਗੱਲਾਂ ਛੱਡ ਕੇ ਤੁਹਾਡੀ ਖਾਂ ਵਿੱਚ ਹਾਂ ਮਨ ਕੇਵਲ ਨਹੀਂ ਮਿਲਾਏਗਾ ਪੂਰਾ ਰੋਲ ਅਦਾ ਕਰੇਗਾ ਨਿੰਦਿਆ ਕਰਨ ਦੇ ਵਿੱਚ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਖੇ ਜੇ ਵੇ ਖੇ ਰਸ ਗੇ ਮਤਰ ਪ੍ਰੈ ਕੋਇੰਦ ਅਗਲੀ ਤੋਕ ਕੇ ਸੱਤ ਹਤੰਗ ਜਦੋਂ ਕਿਤੇ ਸੱਚ ਜਪਣ ਦੀ ਗੱਲ ਆਵੇ ਉਹ ਜੋ ਤੇਰੀ ਮੌਤ ਹੋ ਜਾਂਦੀ। ਹਤੰਗ ਦਾ ਅਰਥ ਹੁੰਦਾ ਮਰ ਜਾਣਾ ਸੱਤ ਹਤੰਗ ਪਰਮ ਬਾਦੰਗ ਤੇ ਜੇ ਕਿਤੇ ਝਗੜਾ ਕੋਈ ਖੜਾ ਕਰਨਾ ਹੋਵੇ ਇੱਕ ਖਿਣ ਦੇ ਵਿੱਚ ਵੱਡੇ ਵੱਡੇ ਝਗੜੇ ਤੂੰ ਖੜੇ ਕਰ ਦੇਣੀਏ ਖੇ ਜੇ ਵੇ ਹੇ ਰਸ ਗੇ ਮਦਰ ਪ੍ਰੈ ਤੋਇੰਦ ਸੱਤ ਹਤੰਗ ਪਰਮ ਬਾਦੰਗ ਵੱਡੇ ਵੱਡੇ ਕਲੇਸ਼ ਤੂੰ ਖੜੇ ਕੀਤੇ ਨੇ ਇਹ ਵੀ ਜ਼ਬਾਨ ਦਾ ਸੁਭਾਅ ਹੈ। ਦੇਖੋ ਮੈਂ ਬੇਨਤੀ ਕਰਾਂ ਜਿਹੜੀ ਰਸਨਾ ਨਾਮ ਨਾਲ ਭਿੱਜ ਗਈ ਏ ਉਹਨੂੰ ਮੇਰਾ ਗੁਰੂ ਪੁਕਾਰ ਕੇ ਕਹਿੰਦਾ ਕਿ ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀ ਏ ਮੇਰੀ ਜ਼ਬਾਨ ਉਹ ਧਨ ਧਨ ਹੈ ਮੇਰੀ ਏ ਜਿੰਦੈ ਜਿਹੜੀ ਪਰਮਾਤਮਾ ਦੇ ਗੁਣ ਗਾਉਂਦੀ ਪਈ ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਪਰ ਦੂਸਰੇ ਪਾਸੇ ਜਦੋਂ ਜ਼ਬਾਨ ਗੁਣ ਗਾਉਣ ਦੀ ਥਾਂ ਔਗੁਣਾਂ ਨੂੰ ਬੋਲਣਾ ਸ਼ੁਰੂ ਕਰਦਾ ਉਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੇ ਜੇ ਬਾ ਕਰੂੰ ਸੱਤ ਖੰਡ ਇੱਥੇ ਸੱਤ ਦਾ ਅਰਥ ਛੇ ਸੱਤ ਨਹੀਂ ਇੱਥੇ ਸੱਤ ਦਾ ਅਰਥ ਹੈ ਸੌ ਸੱਤ ਜਿਹਨੂੰ ਆਪਾਂ ਕਹਿੰਦੇ ਸੱਤ ਪ੍ਰਤੀ ਸੱਤ ਸ਼ਤਕ ਕਹਿ ਲੱਗੇ ਰੇ ਦੇਵਾ ਕਰੂੰ ਸੱਤ ਖੰਡ ਮੈਂ ਤੇਰੇ ਸੌ ਟੁਕੜੇ ਕਰਦਿਆਂ ਝੱਲੀਏ ਜਾਮ ਨਾ ਉਸਰਤ ਸ੍ਰੀ ਗੋਬਿੰਦ ਕਿ ਇਹ ਜਿਹੜੀ ਝੂਠ ਬੋਲਣ ਵਾਲੀ ਜ਼ਬਾਨ ਹੈ ਇਹਦਾ ਧਿਆਨ ਧਰਾਂਗੇ ਕਿ ਖਾਲਸੇ ਜੀ ਕੇ ਬੋਲ ਬਾਲੇ ਕਿ ਆਪਾਂ ਲੋਕਾਂ ਦੀਆਂ ਜੜਾਂ ਕੱਟਣ ਵਾਲੀ ਜ਼ਬਾਨ ਨੂੰ ਕਹਾਂਗੇ ਵੀ ਅਰਦਾਸ ਵਿੱਚ ਕਿਹਾ ਖਾਲਸੇ ਜੀ ਕੇ ਬੋਲ ਬਲ, ਕਿ ਜਿਹੜੀ ਜ਼ਬਾਨ ਲੋਕਾਂ ਉੱਤੇ ਚਿੱਕੜ ਸੱਟਦੀ ਉਹਦੇ ਲਈ ਸ਼ਬਦ ਵਰਤਾਂਗੇ ਵੀ ਖਾਲਸੇ ਜੀ ਕੇ ਬੋਲ ਬਲ? ਇਹਦੇ ਅਰਥਾਂ ਨੂੰ ਸਮਝਿਓ ਗੁਰ ਸਿੱਖੋ, ਇਹ ਬੜੀ ਉੱਚੀ ਅਵਸਥਾ ਹੈ ਜਦੋਂ ਖਾਲਸੇ ਜੀ ਦੇ ਬੋਲਿਆਂ ਦਾ ਧਿਆਨ ਧਰਿਆ। ਸਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਰੇ ਜੇਗਾ ਕਰੂੰ ਸਤਖੰਡ ਜਾਮਨਾ ਉਚਰ ਸ੍ਰੀ ਗੋਬਿੰਦ। ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੈਣ ਨਾ ਦੇਖੈ ਸਾਧ ਤੇ ਨੈਣ ਬਿਹਾਲਿਆ, ਕਰਨ ਨਾ ਸੁਣੀ ਨਾਦ ਕਰਨ ਨੂੰ ਢੁਕਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਮਹਾਰਾਜ ਕਿਉਂ? ਕਹਿਣ ਲੱਗੇ ਇਸ ਕਰਕੇ ਭਾਂਡਾ ਭਰ ਕੇ ਜੰਮੇ ਸਾਂ, ਇਸ ਜ਼ਬਾਨ ਇੰਨੀ ਭੈੜੀ ਹੈ, ਕੂੜ ਬੋਲ ਬੋਲ ਕੇ ਅੰਦਰ ਨੂੰ ਖਾਲੀ ਕਰ ਛੱਡਿਆ ਸੀ। ਅਗਲੀ ਤੋਕੇ ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਤੇ ਅਗਲਾ ਸ਼ਬਦ ਦੇ ਦਿਨੋ ਦਿਨ ਘਟਿਆ ਦਰ, ਤੇ ਦਿਨੋ ਦਿਨ ਰੱਬ ਦੀ ਬੰਦਗੀ ਅੰਦਰੋਂ ਖਾਲੀ ਹੋ ਜਾਂਦਾ ਬੰਦਾ। ਜੇ ਗੁਰੂ ਕੇ ਸਿੱਖੋ ਇਹਨੂੰ ਰਸਨਾ ਨਾਲ ਪਰਮਾਤਮਾ ਭੁੱਲ ਜਾਏ, ਜੇਬਾ ਜੋੜਦੀ ਵੀ ਖੈ, ਜ਼ਬਾਨ ਤੋੜਦੀ ਵੀ ਖੈ, ਜ਼ਬਾਨ ਦੇ ਬੋਲੇ ਸੱਚ ਵੀ ਰਹਿੰਦੇ ਨੇ, ਤੇ ਜਦੋਂ ਕੋਈ ਸੱਚ ਦਾ ਬੋਲਾ ਬੋਲਦਾ ਹੈ ਤੇ ਉਹ ਬੋਲਾ ਉਹਦੇ ਸਰੀਰ ਦੇ ਜਾਣ ਤੋਂ ਬਾਅਦ ਵੀ ਕਦੀ ਨਹੀਂ ਜਾਂਦਾ। ਹੁਣ ਖਾਲਸੇ ਜੀ ਕੇ ਬੋਲ ਬਾਲੇ ਕਿਹੜੇ? ਵਾਹਿਗੁਰੂ ਮੇਲ ਕਰੇ, ਗੁਰੂ ਸਾਹਿਬ ਨੇ ਸਭ ਤੋਂ ਪਹਿਲਾ ਸ਼ਬਦ ਜਿਹੜਾ ਸਾਨੂੰ ਜਪਣ ਨੂੰ ਕਿਹਾ, ਤੇ ਮੈਂ ਬੇਨਤੀ ਕੀਤੀ ਕਿ ਜਪਣ ਦਾ ਸੰਬੰਧ ਸਾਡੀ ਰਸਨਾ ਦੇ ਨਾਲ। ਬਾਬਾ ਜੀ ਨੇ ਕਿਹਾ ਜਿਹੜਾ ਤੂੰ ਰੋਜ਼ ਧਿਆਨ ਧਰਨਾ ਹੈ ਨਾ ਕਿ ਖਾਲਸੇ ਜੀ ਕੇ ਬੋਲ ਬਾਲੇ, ਇਸ ਨੂੰ ਕਦੀ ਭੁੱਲੋ ਨਾ। ਦੇਖੋ ਖਾਲਸੇ ਅੰਦਰ ਗੁਰੂ ਬੈਠਾ ਹੈ, ਕਦੀ ਲੜੀ ਬਣਾ ਕੇ ਦੇਖੋ ਗੁਰੂ ਵਿੱਚ ਪਰਮਾਤਮਾ ਬੈਠਾ। ਜਿਹੜੇ ਪਰਮਾਤਮਾ ਦੇ ਬੋਲ ਨੇ ਉਹ ਗੁਰੂ ਦੇ ਬੋਲ ਨੇ, ਤੇ ਜਿਹੜੇ ਗੁਰੂ ਦੇ ਬੋਲ ਨੇ ਉਹ ਖਾਲਸੇ ਦੇ ਬੋਲ ਨੇ। ਨਾ ਪਰਮਾਤਮਾ ਦੇ ਬੋਲ ਮਰਦੇ ਨੇ ਨਾ ਗੁਰੂ ਦੇ ਬੋਲ ਮਰਦੇ ਨੇ, ਤੇ ਜਿੱਦਣ ਗੁਰੂ ਦੀ ਬੋਲੀ ਸਿੱਖ ਬੋਲੇ ਉਦਣ ਖਾਲਸੇ ਦੇ ਬੋਲ ਵੀ ਨਹੀਂ ਮਰਦੇ। ਉਹ ਬੋਲ ਕਿਹੜੇ? ਹਜ਼ੂਰ ਨੇ ਸਭ ਤੋਂ ਪਹਿਲਾਂ ਬੋਲਾ ਦਿੱਤਾ ਸਾਨੂੰ, ਅਸੀਂ ਮੂਲ ਮੰਤਰ ਪੜ੍ਹਿਆ, ਹਜ਼ੂਰ ਨੇ ਸ਼ਬਦ ਵਰਤਿਆ, ਉਸ ਤੋਂ ਅੱਗੇ ਜਪ। ਕਹਿਣ ਲੱਗੇ ਤੇਰਾ ਬੋਲਾ ਸ਼ੁਰੂ ਹੋਣ ਲੱਗਾ। ਕਿਹੜੇ ਬੋਲੇ ਨੇ ਜਿਹੜੇ ਤੇਰੇ ਰਹਿਣ? ਹੁਣ ਜਪਣ ਦਾ ਸੰਬੰਧ ਹੈ ਸਾਡੀ ਜ਼ਬਾਨ ਨਾਲ। ਹਜ਼ੂਰ ਨੇ ਸ਼ਬਦ ਵਰਤੇ ਜਪ, ਗੁਰੂ ਕੇ ਸਿੱਖਾਂ ਤੇਰਾ ਬੋਲਾ ਹੋਵੇ ਆਦ ਸੱਚ। ਕਦੀ ਦੇਖ ਖਾਲਸੇ ਜੀ ਦੇ ਬੋਲਿਆਂ ਵੱਲ ਮੈਂ ਤੁਰਨ ਲੱਗਾ, ਤੇ ਖਾਲਸੇ ਜੀ ਦੇ ਬੋਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਨੇ, ਤੇ ਬੋਲੇ ਦਾ ਅਰਥ ਮੈਂ ਕੀਤਾ ਬੋਲ ਬਾਲੇ, ਉਹ ਬੋਲੇ ਜਿਨ੍ਹਾਂ ਤੋਂ ਉੱਚਾ ਬੋਲ ਹੀ ਕੋਈ, ਉਹ ਬੋਲੇ ਜਿਨ੍ਹਾਂ ਤੋਂ ਸ਼੍ਰੋਮਣੀ ਉੱਤਾ ਕੋਈ ਵਾਕ ਹੀ ਨਹੀਂ, ਉਹ ਸ਼ਬਦ ਜਿਨ੍ਹਾਂ ਤੋਂ ਉੱਚੀ ਉੱਤਮ ਕੋਈ ਗੱਲ ਹੀ ਨਹੀਂ। ਤੇ ਇੱਥੇ ਖਾਲਸੇ ਦੇ ਬੋਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਗੇ। ਹਜ਼ੂਰ ਨੇ ਸ਼ਬਦ ਵਰਤੇ ਤੇਰੇ ਬੋਲੇ ਹੋਣ ਆਦ ਸੱਚ, ਜਿਹੜਾ ਸਭ ਦਾ ਸੱਚ ਹੈ ਤੂੰ ਉਹਨੂੰ ਜਪੀ। ਜਿੱਦਣ ਤੇਰੇ ਬੋਲਾਂ ਵਿੱਚ ਆਦ ਸੱਚ ਬਹਿ ਗਿਆ, ਸੱਚ ਜਾਣੀ ਲੋਕ ਤੇਰੇ ਬੋਲਿਆਂ ਦਾ ਧਿਆਨ ਧਰਿਆ ਕਰਨਗੇ। ਜੁਗਾਦ ਸੱਚ, ਹੁਣ ਇੱਥੇ ਦੋ ਸ਼ਬਦ ਨੇ, ਆਦ ਦਾ ਅਰਥ ਹੈ ਜਿਹੜਾ ਸਭ ਦਾ ਮੁੱਢ ਹੈ, ਤੇ ਜੁਗਾਦ ਦਾ ਅਰਥ ਹੈ ਸਭ ਦਾ ਮੁੱਢ ਤਾਂ ਆਪਾਂ ਕਰਾਂਗੇ ਜਦੋਂ ਕੁਝ ਵੀ ਨਹੀਂ ਸੀ ਰੱਬ ਉਦਨ ਵੀ ਸੀ, ਤੇ ਜੁਗਾਦ ਦਾ ਅਰਥ ਹੈ ਜਿਹੜਾ ਸਮੇਂ ਦਾ ਵੀ ਮੁੱਢ ਹੈ, ਜਦੋਂ ਬੰਦੇ ਨੂੰ ਸਮੇਂ ਦੀ ਸੂਝ ਪਈ। ਆਦ ਸੱਚ ਜੁਗਾਦ ਸੱਚ ਹੈ ਸੀ ਸੱਚ, ਨਾਨਕ ਖੋਸੀ ਵੀ ਸੱਚ, ਖੋਸੀ ਵੀ ਸੱਚ ਦਰ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ, ਤੇ ਜਿਹੜਾ ਜ਼ਬਾਨ ਤੋਂ ਸੱਚ ਬੋਲ ਜਾਏ ਉਹ ਰਹਿੰਦੀ ਦੁਨੀਆਂ ਤੱਕ ਹੀ ਸੱਚ ਰਹਿੰਦਾ। ਉਹ ਹੈ ਬੋਲਾਂ। ਇੱਕ ਸਿਆਣੇ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਉਹ ਕਹਿੰਦਾ ਸੱਚ ਬੋਲਣ ਵਾਲਾ ਇੱਕ ਗੱਲ ਕਰ ਜਾਂਦਾ, ਉਸ ਇੱਕ ਗੱਲ ਦੀ ਵਿਆਖਿਆ ਲੋਕ ਯੁੱਗਾਂ ਤੱਕ ਕਰੀ ਜਾਂਦੇ। ਉਹਨੇ ਸ਼ਬਦ ਵਰਤੇ ਕਹਿਣੇ ਵਾਲੇ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓਂ ਮੈਂ ਰਾਜੇ ਦਿਲ। ਇਸ ਸ਼ਬਦ ਨੂੰ ਸਮਝਿਓ, ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓਂ ਮੈਂ ਰਾਜੇ ਦਿਲ, ਲੋਕ ਪਿੱਛੇ ਮੁਦਤੋਂ ਤੱਕ ਗੁਫ਼ਤਗੂ ਕਰਦੇ ਰਹੇ। ਕਹਿਣ ਵਾਲਾ ਦੋ ਹਿਚਕੀਆਂ ਵਿੱਚ ਕਹਿ ਗਿਆ ਸੱਚ ਕੀ ਏ, ਤੇ ਲੋਕਾਂ ਪਿੱਛੇ ਵੱਡੇ ਵੱਡੇ ਗ੍ਰੰਥ ਲਿਖ ਦਿੱਤੇ, ਉਹਦੀ ਸੱਚ ਦੀ ਵਿਆਖੀ ਕਰਦੇ। ਇੱਕੋ ਬਾਬਾ ਕਹਿ ਗਿਆ ਇੱਕ ਓਵੰਕਾਰ, ਕਿੰਨੇ ਕੁ ਸ਼ਬਦ ਲੱਗਦੇ ਨੇ, ਕਿੰਨਾ ਕੁ ਸਮਾਂ ਲੱਗਦਾ। ਕਹਿੰਦਾ ਕਹਿਣੇ ਵਾਲਾ ਕਹਿ ਗਿਆ ਦੋ ਹਿਚਕੀਓਂ ਮੇ ਰਾਜੇ ਦਿਲ, ਲੋਕ ਪਿੱਛੇ ਮੁਦਤੋਂ ਤੱਕ ਗੁਫ਼ਤਗੂ ਕਰਦੇ ਰਹੇ। ਅੱਜ ਤੀਕਰਾਂ ਇੱਕੋ ਓਂਕਾਰ ਦੀ ਵਿਆਖਿਆ ਕਰੀ ਜਾਂਦੇ ਨੇ, ਪੂਰੀ ਉਹ ਵੀ ਨਹੀਂ ਹੋਈ। ਕੋਈ ਕਰ ਸਕਦਾ ਸੱਚ ਦੀ ਗੱਲ? ਹਜ਼ੂਰ ਨੇ ਕਿਹਾ ਤੇਰੇ ਬੋਲਿਆਂ ਵਿੱਚ ਸੱਚ ਆਵੇ, ਤੇ ਸੱਚ ਤਾਂ ਪ੍ਰਗਟ ਹੁੰਦਾ ਹੈ ਜੇ ਸੱਚ ਨੂੰ ਜਪਿਆ ਜਾਏ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜੇ ਖਾਲਸੇ ਦੇ ਬੋਲੇ ਨੇ ਇਹਨੂੰ ਬਖਸ਼ ਵਾਲਾ ਖੰਡ ਕੇ, ਤੁਸੀਂ ਇੱਕ ਬਚਨ ਪੜ੍ਹਦੇ ਹੋ, ਦੇਖੋ ਖਾਲਸੇ ਦੇ ਸੱਚ ਦੇ ਆਧਾਰਿਤ ਜਿਹੜੇ ਬੋਲ ਨੇ ਉਹ ਕਦੀ ਮਰਦੇ ਨੇ, ਤੇ ਭਗਤਾਂ ਦੇ ਮਹਾਂਪੁਰਸ਼ਾਂ ਦੇ ਜਿਹੜੇ ਬੋਲ ਨੇ ਉਹ ਸੱਚ ਤੇ ਆਧਾਰਿਤ ਨੇ। ਉਹਨਾਂ ਬੋਲਾਂ ਨੂੰ ਮੇਰੇ ਬਾਬੇ ਨਾਨਕ ਨੇ ਕਿਹਾ ਕਰਮ ਖੰਡ ਕੀ ਬਾਣੀ ਜ਼ੋਰ। ਇਹ ਬੋਲਾ ਕਿਵੇਂ ਪੈਦਾ ਹੋਇਆ ਖਾਲਸੇ ਦਾ? ਕਰਮ ਖੰਡ ਦਾ ਅਰਥ ਬਖਸ਼ਿਸ਼ ਵਾਲਾ ਖੰਡ, ਬਾਣੀ ਦਾ ਅਖਰੀ ਅਰਥ ਤੇ ਗੁਰਬਾਣੀ ਵੀ, ਇੱਥੇ ਬਾਣੀ ਦਾ ਅਰਥ ਬੋਲਾ ਕਿ ਜਿਹੜਾ ਕਰਮ ਖੰਡ ਵਿੱਚ ਪਹੁੰਚ ਜਾਂਦਾ ਹੈ ਉਹਦੀ ਬਾਣੀ ਜ਼ੋਰ ਵਾਲੀ, ਬਲ ਵਾਲੀ, ਤਾਕਤ ਵਾਲੀ ਬਣ ਜਾਂਦੀ ਹੈ ਤੇ ਉਹਦੀ ਬਾਣੀ ਵਿੱਚ ਇੰਨਾ ਬਲ ਹੈ ਜੇ ਕਿਸੇ ਬੂਵੇ ਅੱਗੇ ਬਾਹਰ ਖਲੋ ਕੇ ਇਹੀ ਕਹਿ ਦੇ ਨਾ ਤੂੰ ਆਵੇ ਪਕਾਉਣ ਲਈ ਅਰਦਾਸਾਂ ਕਰਾਉਣਾ ਤੇ ਸਿੱਖਾਂ ਨੂੰ ਧੱਕੇ ਮਾਰਨਾ, ਤੇਰੇ ਪੱਕਣੇ ਕੋਣੀ ਕੱਚੇ ਰਹਿਣੇ। ਹੁਣ ਉਸ ਖਾਲਸੇ ਦੇ ਬੋਲੇ ਵਿੱਚ ਤੁਸੀਂ ਇਹ ਨਾ ਸਮਝੋ ਮੈਂ ਪੰਜਵੇਂ ਪਾਤਸ਼ਾਹ ਵੇਲੇ ਦੇ ਭਾਈ ਲੱਖੂ ਦੀ ਗੱਲ ਕਰ ਰਿਹਾ, ਮੈਂ ਕਰ ਰਿਹਾ ਸੱਚ ਦੇ ਬੋਲੇ ਦੀ। ਉਹਨੇ ਕਿਹਾ ਧੱਕੇ ਮਾਰਨਾ, ਆਵੇ ਪਕਾਉਣ ਲਈ ਅਰਦਾਸਾਂ ਕਰਾਉਣਾ, ਤੇਰੇ ਕੱਚੇ ਰਹਿਣੇ ਨੇ। ਤੇ ਗੁਰੂ ਨੇ ਕਿਹਾ ਰਹਿਣਗੇ ਕੱਚੇ ਕਿਉਂਕਿ ਕਰਮ ਖੰਡ ਵਿੱਚ ਵੱਸਦਾ ਪਿਆ, ਇਹਦੀ ਜ਼ਬਾਨ ਵਿੱਚ ਤਾਕਤ ਤੇ ਜੋ ਇਹਨੇ ਕਹਿ ਦਿੱਤਾ ਉਹਨੂੰ ਕੋਈ ਚੁਟਲਾ ਹੀ ਨਹੀਂ ਸਕਦਾ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ। ਤੇ ਪਿਆਰਿਓ ਇਹ ਬੋਲੇ ਕਾਇਰਾਂ ਦੇ ਨਹੀਂ, ਇਹ ਬੋਲੇ ਬੁੱਝ ਬਿਲਾਂ ਦੇ ਨਹੀਂ, ਇਹ ਬੋਲੇ ਕੇਵਲ ਬੁੱਧੀ ਦੇ ਤਲ ਤੇ ਜੀਣ ਵਾਲੇ ਵਿਦਵਾਨਾਂ ਦੇ ਨਹੀਂ, ਇਹ ਬੋਲੇ ਕੇਵਲ ਸਾਡੇ ਵਰਗੇ ਜ਼ਬਾਨ ਨਾਲ ਕਹਿਣ ਵਾਲਿਆਂ ਦੇ ਨਹੀਂ, ਇਹ ਬੋਲੇ ਉਹਨਾਂ ਸੂਰਬੀਰਾਂ ਦੇ ਨੇ ਜਿਨ੍ਹਾਂ ਨੇ ਪੰਥ ਦੀ ਜੀਤ ਤੋਂ ਪਹਿਲਾਂ ਆਪਣੇ ਆਪ ਨੂੰ ਜਿੱਤਿਆ ਹੋਇਆ। ਇਹ ਸੂਰਮਿਆਂ ਦੇ ਬੋਲੇ ਨੇ, ਬਾਬਾ ਜੀ ਨੇ ਉੱਥੇ ਸੂਰਮੇ ਸ਼ਬਦ ਵਰਤੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ। ਇਹ ਕਿਹਨਾਂ ਦੇ ਬੋਲੇ ਨੇ? ਜਿੱਥੇ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਜਿਹਦੇ ਬੋਲਿਆਂ ਵਿੱਚ ਰੱਬ ਵੱਸਦਾ ਹੋਵੇ ਉਹਦਾ ਫਿਰ ਧਿਆਨ ਧਰ ਕੇ ਕਹਿੰਦੇ ਆ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ ਝੂਠਿਆਂ ਦੇ ਬੋਲੇ ਚੇਤੇ ਨਹੀਂ ਕੀਤੇ ਜਾਂਦੇ। ਕਹਿਣ ਲੱਗੇ ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਇ, ਬਿਲਕੁਲ ਸੀਤੇ ਨੇ ਤੇ ਸੱਚ ਜਾਣੂ। ਉਹ ਇੰਨੇ ਕੁ ਪਰੋਤੇ ਪਏ ਨੇ ਉਹਨਾਂ ਦੇ ਬੋਲੇ ਅੱਜ ਤੀਕਰਾ ਸੱਚ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਹਜ਼ੂਰ ਦੇ, ਇਹਨਾਂ ਬੋਲਿਆਂ ਦੀ ਵਿਆਖਿਆ ਕਰਦਿਆਂ ਤਿੰਨ ਸ਼ਬਦ ਮਿਲੇ। ਬੋਲਾ ਅਟਲਾਦਾ ਹੈ, ਬੋਲਾ ਨੇਚਲਾਦਾ ਹੈ ਤੇ ਬੋਲਾ ਅਗਾਧਾ ਹੈ। ਤਿੰਨ ਸ਼ਬਦ ਨੇ ਬਾਣੀ ਵਿੱਚੋਂ ਅਰਜ਼ ਕਰਨੀ। ਇਹ ਬੋਲਾ ਅਟਲਾਦਾ ਦਰਸ਼ ਇਹਨੇ ਕਦੀ ਟਲਣਾ ਨਹੀਂ, ਖਾਲਸੇ ਜੀ ਦੇ ਬੋਲ ਬਾਲੇ ਸਦਾ ਰਹਿਣਗੇ। ਦੂਜਾ ਸ਼ਬਦ ਨੇਚਲਾਦਾ ਹੈ, ਇਹਨੇ ਨੇਚਲ ਰਹਿਣਾ ਹੈ, ਇਹ ਚਲਾਏ ਮਾਨ ਨਹੀਂ। ਤੇ ਤੀਜਾ ਸ਼ਬਦ ਹੈ ਬੋਲਾ ਅਗਾਧਾ ਹੈ, ਇੰਨਾ ਡੂੰਘਾ ਸਜਣਾ ਕੇਵਲ ਜਕਾਰਿਆ ਤੱਕ ਸੀਮਤ ਨਹੀਂ, ਤੂੰ ਸਿਮਰਨ ਵਿੱਚ ਡੁੱਬ ਕੇ ਦੇਖ ਇਸ ਬੋਲੇ ਦਾ ਅੰਤ ਵੀ ਕੋਈ ਨਹੀਂ। ਇਹ ਨੇਚਲਾਦਾ ਹੈ, ਅਤਲਾਦਾ ਹੈ ਤੇ ਅਗਾਧਾ ਹੈ। ਤੇ ਕਰੋ ਕਦੀ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਦਰਸ਼ਨ। ਕਹਿੰਦੇ ਨੇ ਮਾਈ ਸੱਤ 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 ਹਰ, ਕਿਉਂ ਇਹ ਬੋਲਾ ਸੱਚਾ ਹੈ? ਕਹਿੰਦੇ ਨੇ ਮਾਂ ਮੇਰਾ ਪਰਮਾਤਮਾ ਸੱਚ ਹੈ। ਤੇ ਤਿੰਨ ਵਾਰੀ ਸ਼ਬਦ ਵਰਤਿਆ, ਤ੍ਰੈ ਕਾਲ ਹੀ ਸੱਚ ਹੈ। ਮਾਈ ਸੱਤ 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 ਹਰ, ਅਗਲੀ ਤੋਂ ਕੇ ਸੱਤ 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 ਸਾਧਾ। ਕਹਿਣ ਲੱਗੇ ਕੱਲਾ ਰੱਬ ਸੱਚ ਨਹੀਂ, ਜਿਹੜੇ ਰੱਬ ਦੇ ਨਾਮ ਨੂੰ ਜਪਦੇ ਨੇ ਉਹਨਾਂ ਦੇ ਬੋਲੇ ਵੀ ਸੱਚ ਹੁੰਦੇ ਨੇ। ਮਾਈ ਸੱਤ 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 ਹਰ, ਸੱਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਠੀਕ ਗਾਂਠ ਵੀ ਵਾਧਾ। ਹੁਣ ਇੱਥੇ ਸਾਧਾ ਦਰਥ ਕੇਵਲ ਅਸੀਂ ਗੁਰੂ ਨਹੀਂ ਕਰਾਂਗੇ, ਕਿਉਂਕਿ ਅਗਲੀ ਤੁਕ ਵਿਆਖਿਆ ਵੀ ਕਰਦੀ ਜੋ ਮੇਰੇ ਗੁਰੂ ਨੇ ਕਿਹਾ। ਕਹਿੰਦੇ ਨੇ ਮੈਂ ਉਸ ਬਚਨ ਨੂੰ ਕੁੱਟ ਕੇ ਆਪਣੀ ਗੱਲ ਨੂੰ ਬੰਨ ਲਿਆ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਠੀਕ ਗਾਂਠ ਵੀ ਵਾਧਾ। ਹੁਣ ਬੋਲ ਵਾਲਾ ਅਟਲਾਦਾ ਕਿਵੇਂ ਵੇ ਜੀ? ਕਹਿਣ ਲੱਗੇ ਨਿਤ ਬਾਸਰ ਨਖਿਅਤਰ ਬਿਨਾਸੀ, ਨਿਤ ਦਾ ਅਰਥ ਰਾਤ ਤੇ ਬਾਸੁਰ ਦਾ ਅਰਥ ਦਿਨ, ਨਖਿਅਤਰ ਦਾ ਅਰਥ ਆਪਾਂ ਜਾਣਨੇ ਪਏ ਕਿ ਨਕਸ਼ਤਰ ਗ੍ਰਹਿ ਮੰਡਲ ਅੱਧ। ਕਹਿਣ ਲੱਗੇ ਰਾਤ ਖਤਮ ਹੋ ਜਾਏਗੀ, ਦਿਨ ਖਤਮ ਹੋ ਜਾਏਗਾ, ਕਦੀ ਭੁੱਲੀ ਨਾ ਚਮਕਦੇ ਟਿਮਟਮਾਂਦੇ ਤਾਰੇ ਇੱਕ ਦਿਨ ਦਿਨਸ ਜਾਣਗੇ। ਨਿਸ ਬਾਸਰ ਨਖਿਅਤਰ ਬਿਨਾਸੀ, ਰੱਬ ਸੁਸੀਅਰ ਬੇਨਾਤਾ ਗਿਰ, ਆ ਪਹਾੜ ਜਿਹੜੇ ਦਿਸਦੇ ਨੇ ਇੱਕ ਦਿਨ ਬਿਨਸ ਜਾਣਗੇ। ਬਸਦਾ ਜਿਸ ਧਰਤੀ ਤੇ ਰਹਿਣਾ ਇੱਕ ਦਿਨ ਧਰਤੀ ਖੁਰਦੀ ਖੁਰਦੀ ਖਤਮ ਹੋ ਜਾਏਗੀ। ਗਿਰ ਬਸਦਾ ਜਲ, ਪਾਣੀ ਮੁੱਕ ਜਾਏਗਾ, ਪਵਨ ਹਵਾ ਰੁਕ ਜਾਏਗੀ, ਪਰ ਇਹ ਕਦੀ ਨਾ ਭੁੱਲੀ ਖਾਲਸੇ ਜੀ ਕੇ ਬੋਲ ਬਾਲੇ ਫਿਰ ਵੀ ਰਹਿਣਗੇ। ਉਹ ਰੱਬ ਦੇ ਨਾਲ ਜੁੜੀ ਕੋਈ ਆਵਾਜ਼ ਦਾ ਨਾਮ ਹੈ? ਜਿੱਥੇ ਇੱਕ ਮਿਕ ਹੋ ਜਾਏ ਉੱਥੇ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਵਰਤੇ ਨੇ ਨਿਤ ਬਾਸਰ ਨਖਿਅਤਰ ਬਿਨਾਸੀ, ਰੱਬ ਸਸੀਅਰ ਬੇਨਾਤਾ ਗਿਰਬਤ ਦਾ ਜਲ ਪਵਨ ਜਾਏ। ਉਹ ਇੱਕ ਸਾਧ ਬਚਨ ਅਟਲਾ ਦਾ, ਇਹਨੂੰ ਕਹਿੰਦੇ ਆ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਵਾਹਿਗੁਰੂ ਖਾਲਸੇ ਦੇ ਬੋਲੇ ਅਟਲ। ਉਸ ਤੋਂ ਅਗਲੀ ਜਿਹੜੀ ਬਚਨ ਉਹਨਾਂ ਨੇ ਕੀਤੀ ਸ਼ਬਦ ਕਹਿ ਨੇ, ਕਹਿਣ ਲੱਗੇ ਪਿਆਰੇ ਕਦੀ ਭੁੱਲੀ ਨਾ ਕਿ ਚਾਰ ਬਿਨਾਸੀ ਖਟੇ ਬਿਨਾਸੀ ਸਾਰੇ ਬਚਨ ਉਹਨਾਂ ਕੀਤੇ ਨੀ ਅੰਡੇ ਚ ਜੇਰ ਸੇਤੇ ਜਿੰਨੇ ਵੀ ਹੈਣ ਸਾਰੇ ਬਿਨਸ ਜਾਣਗੇ ਪਰ ਅਖੀਰ ਤੇ ਕਿੰਨੇ ਕਿ ਸਾਧ ਬਚਨ ਮੇਹ ਚ ਲਾਦਾ ਤੇ ਜਦੋਂ ਅਖੀਰਲੀ ਟੋਕੀ ਉਹਨਾਂ ਕਹਿ ਇੱਕ ਸਾਧ ਬਚਨ ਆਗਾਦਾ ਸਭ ਕੁਝ ਬਿਨਸ ਜਾਏਗਾ ਪਰ ਖਾਲਸੇ ਕੇ ਬੋਲੇ ਅਟ ਲਾਦੇ ਨੇ ਮੇਹ ਚ ਲਾਦੇ ਨੇ ਤੇ ਇੰਨੇ ਡੂੰਘੇ ਨੇ ਇਹਨਾਂ ਦਾ ਅੰਤ ਹੀ ਕੋਈ ਨਹੀਂ ਪਾ ਸਕਦਾ। ਹਜ਼ੂਰ ਕਿਰਪਾਲੀ ਦੀ ਬਾਣੀ ਵਿੱਚੋਂ ਆਈਏ ਦੇਖੋ ਸੱਚ ਨੇ ਕਦੀ ਪੁਰਾਣਿਆਂ ਨਹੀਂ ਹੋਣਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੋਲਾ ਰਹਿੰਦੇ ਹੀ ਹੋਵੇ ਜਿਹੜਾ ਸੱਚ ਦੇ ਆਧਾਰਿਤ ਹੋਵੇ ਝੂਠੇ ਬੋਲ ਕਦੀ ਵੀ ਰਹਿੰਦੇ ਨਹੀਂ ਹੁੰਦੇ। ਕੂੜੇ ਬੋਲਾਂ ਨੇ ਕੀ ਰਹਿਣਾ ਮੁੱਤਾਂ ਹੋ ਗਈਆਂ। ਸੱਚ ਦੀ ਬੋਲੀ ਬੋਲਣ ਵਾਲਿਆਂ ਨੂੰ ਅਸੀਂ ਪੜ੍ਹ ਪੜ੍ਹ ਕੇ ਸੱਚ ਦੇ ਮਾਰਗ ਤੇ ਚੱਲਣੇ ਪਏ ਹਾਂ। ਗੁਰੂ ਨਾਨਕ ਸਾਹਿਬ ਨੇ ਰਾਮਕਲੀ ਰਾਗ ਦੇ ਸ਼ਲੋਕ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਸੱਚ ਕਦੀ ਵੀ ਬਿਣਸਦਾ ਨਹੀਂ ਤੇ ਜਦੋਂ ਸੱਚ ਅੰਦਰ ਪੈਦਾ ਹੋ ਜਾਏ ਤੇ ਸੱਚ ਦੇ ਬੋਲੇ ਨੂੰ ਨਾ ਮਾਂ ਰੋਕ ਸਕਦੀ ਹੈ ਨਾ ਪਿਓ ਰੋਕ ਸਕਦਾ ਹੈ ਸੱਚ ਦੇ ਬੋਲੇ ਨੂੰ ਦੁਨੀਆਂ ਦੇ ਵਿਦਵਾਨ ਨਹੀਂ ਰੋਕ ਸਕਦੇ। ਜਦੋਂ ਸੱਚ ਅੰਦਰ ਪੈਦਾ ਹੋਵੇ ਉਦੋਂ ਕਿਵੇਂ ਰੋਕਾਂਗੇ। ਪਰ ਇੱਕ ਗੱਲ ਕਦੀ ਭੁੱਲਿਓ ਨਾ ਜਿੱਦਣ ਸੱਚ ਦਾ ਬੋਲਾ ਨਿਕਲਦਾ ਹੈ ਉਦਣ ਕੂੜਿਆਂ ਨੂੰ ਅੱਗ ਦੇ ਲਾਂਬੂ ਲੱਗ ਜਾਂਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ ਸ਼ਬਦ ਕਿਹਾ ਜੇ ਕੋ ਬੋਲਾ ਸੱਚ ਕੂੜਾ ਜਲ ਜਾਵੇ। ਇੱਕ ਵਿਦਵਾਨ ਦੇ ਮੈਂ ਸ਼ਬਦ ਪੜ੍ਹੇ ਨੇ ਸੁਰਜੀਤ ਪਾਤਰ ਕਹਿੰਦਾ ਉਹ ਸੱਚ ਬੋਲਣ ਵਾਲਿਆ ਜ਼ਬਾਨ ਨੂੰ ਸੰਕੋਚ ਕੇ ਬੋਲੀ ਕਿਉਂਕਿ ਸੱਚ ਮਲੰਗ ਕਰ ਦਿੰਦੇ ਸੱਚ ਸੂਲੀਆਂ ਤੇ ਚਾੜ ਗਈ ਸੱਚ ਪੁੱਠੀਆਂ ਖੱਲਾਂ ਤਰਵਾ ਦਿੰਦੇ ਸੱਚ ਜਿਉਂਦੇ ਜੀ ਬੱਚਿਆਂ ਦੇ ਕਲੇਜੇ ਮੂੰਹ ਵਿੱਚ ਪਵਾ ਦਿੰਦੇ ਸੱਚ ਟੁਕੜੇ ਕਰ ਕਰਕੇ ਬੱਚਿਆਂ ਦੇ ਹਾਰ ਪਵਾਉਂਦੇ ਸੱਚ ਬੋਲਣ ਵਾਲੇ ਸਰੀਬਾਂ ਚੁੱਕ ਕੇ ਤੁਰਦੇ ਨੇ ਸੱਚ ਬੋਲਣ ਵਾਲੇ ਜ਼ਹਿਰ ਦੇ ਪਿਆਲੇ ਪੀਂਦੇ ਨੇ ਸੱਚ ਬੋਲਣ ਵਾਲੇ ਪਾਣੀ ਵਿੱਚ ਡੁੱਬਦੇ ਨੇ ਸੱਚ ਬੋਲਣ ਵਾਲੇ ਧਰਤੀ ਵਿੱਚ ਗੱਡੇ ਜਾਂਦੇ ਨੇ। ਉਹਨੇ ਸ਼ਬਦ ਕਹਿ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਏ। ਸੁਰਜੀਤ ਪਾਤਰ ਦੀਆਂ ਦੋ ਤੁਕਾਂ ਨੇ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕੇ ਬੰਦੇ ਛੱਡ ਲੈ ਮੋਢਾ ਦੇਣ ਲਈ। ਚਾਰ ਕੇ ਬੰਦੇ ਰੱਖ ਲੈ ਮਰੇ ਨੂੰ ਮੋਢਾ ਦੇ ਦੇਣਗੇ। ਤੇ ਬੁੱਲੇ ਨੇ ਇੱਕ ਗੱਲ ਕਹੀ ਕਹਿੰਦਾ ਕਿ ਕੂੜ ਆਖਾਂ ਤੇ ਕੁਝ ਬਚਦਾ ਹੈ ਸੱਚ ਆਖੇ ਆਪਾਂ ਬੜ ਮੱਚਦਾ ਹੈ। ਸੱਚ ਕਹੋ ਕਦੀ ਸੁਣੇਗਾ ਇਹ ਤੇ ਅੱਜ ਸੱਚ ਤੁਸੀਂ ਜ਼ਬਾਨ ਤੋਂ ਸੱਚ ਬੋਲ ਕੇ ਦੇਖੋ ਪਰ ਚੇਤੇ ਰੱਖਿਓ ਬੋਲੇ ਸੱਚ ਦੀ ਰਹਿਣੇ ਨੇ ਕੂੜ ਦੇ ਨਹੀਂ ਰਹਿਣੇ। ਬਾਬਾ ਜੀ ਬਾਣੀ ਵਿੱਚ ਜਿਹੜੀ ਤੁਕ ਕਹਿ ਕੇ ਨਾ ਕਿ ਕੂੜ ਨ ਖੁੱਟੇ ਨਾਨਕਾ ਔੜਕ ਸੱਚ ਰਹੀਏ ਖਾਲਸੇ ਦੇ ਬੋਲੇ ਨੇ। ਉਹਨੇ ਬੁੱਲੇ ਨੇ ਸ਼ਬਦ ਵਰਤੇ ਨੇ ਕਹਿੰਦਾ ਕਿ ਕੂੜ ਝੂਠ ਆਖਾਂ ਤੇ ਕੁਝ ਬਚਦਾ ਏ ਸੱਚ ਆਖਿਆ ਭਾਂਬੜ ਮੱਚਦਾ ਏ। ਜੱਚ ਜੱਚ ਕੇ ਜੇਵਾ ਕਹਿੰਦੀ ਏ ਪਰ ਮੇਰਾ ਕਸੂਰ ਕੋਈ ਨੀ ਮੂੰਹ ਆਈ ਬਾਤ ਨਾ ਰਹਿੰਦੀ ਏ ਜਿਹੜਾ ਆ ਹੀ ਗਿਆ ਕਹਿੰਦੇ ਨੇ ਉਹਨੂੰ ਰੋਕਣਾ ਕਿਉਂ। ਉਹ ਸੱਚ ਜਿਹੜਾ ਅੰਦਰੋਂ ਨਿਕਲਦਾ ਹੈ। ਮੈਂ ਦੋ ਉਦਾਹਰਨਾਂ ਇਸ ਬੋਲਿਆਂ ਸੰਬੰਧੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਭੈਰੋ ਵਿੱਚੋਂ ਦੇਣੀਆਂ ਤੇ ਦੋਨੋਂ ਸ਼ਬਦ ਭਗਤ ਨਾਮਦੇਵ ਜੀ ਦੇ। ਜਦੋਂ ਅੰਦਰ ਸੱਚ ਦਾ ਬੋਲਾ ਪ੍ਰਗਟ ਹੁੰਦਾ ਹੈ ਕਦੀ ਤੱਕਿਓ ਇੱਕ ਤਾਂ ਉਹਨਾਂ ਨੇ ਜਗ ਬੀਤੀ ਦੀ ਗੱਲ ਕੀਤੀ ਹੈ ਤੇ ਇੱਕ ਉਹਨਾਂ ਨੇ ਹੱਡ ਬੀਤੀ ਦੀ ਗੱਲ ਕੀਤੀ। ਜਦੋਂ ਉਹਨਾਂ ਹੱਡ ਬੀਤੀ ਦੀ ਗੱਲ ਕੀਤੀ ਪਹਿਲਾਂ ਜਗ ਬੀਤੀ ਦਾ ਸ਼ਬਦ ਕਿਹਾ ਹੈਰਾਨਗੀ ਦੀ ਗੱਲ ਦੋਨਾਂ ਸ਼ਬਦਾਂ ਵਿੱਚ ਮਾਂ ਆਪਣੀ ਕੁੱਖ ਦਾ ਆਪਣੇ ਦੁੱਧ ਦਾ ਵਾਸਤਾ ਪਾਉਂਦੀ ਏ ਕਿ ਤੂੰ ਮੈਂ ਮੇਰਾ ਪੁੱਤਰ ਏ ਮੈਂ ਤੈਨੂੰ ਜਨਮ ਦਿੱਤਾ ਆਪਣੀ ਕੁੱਖ ਵਿੱਚ ਮੈਂ ਤੈਨੂੰ ਆਪਣੀ ਸੁੰਦਰਤਾ ਵਾਰ ਕੇ ਦੁੱਧ ਪਿਆਇਆ ਮੇਰੀ ਕੁੱਖ ਦਾ ਵਾਸਤੇ ਸੱਚ ਨਾ ਬੋਲ। ਹੁਣ ਸੱਚ ਟਿਕੇ ਕਿਵੇਂ? ਸੱਚ ਦਾ ਬੋਲਾ ਸਦਾ ਰਹਿਣਾ ਕਿਉਂਕਿ ਸੱਚ ਦਾ ਧਿਆਨ ਧਰਿਆ ਜਾਣਾ। ਉੱਥੇ ਬਾਬੇ ਨਾਮਦੇਵ ਨੇ ਇੱਕ ਸ਼ਬਦ ਕਿਹਾ ਮੈਂ ਆਉਣਾ ਰਾਮਕਲੀ ਕੇ ਸ਼ਲੋਕ ਵੱਲ ਜਿਹੜਾ ਪਹਿਲਾਂ ਅਰਜ਼ ਕਰਕੇ ਗਿਆ ਉਹਨਾਂ ਦਾ ਸ਼ਬਦ ਆਉਂਦਾ। ਹੁਣ ਦੇਖੋ ਪ੍ਰਹਿਲਾਦ ਦੀ ਇਸ ਗੱਲ ਬੜੀ ਵਾਰੀ ਕਰ ਲਈ ਤੇ ਮੈਂ ਕਹਾਣੀ ਨਹੀਂ ਖਿੱਚਣੀ ਚਾਹੁੰਦਾ ਸਿਰਫ ਸ਼ਬਦ ਦੇ ਦਾਇਰੇ ਵਿੱਚ ਕਹਿ ਕੇ ਕਿ ਇੱਕ ਬੱਚੇ ਦੇ ਵਿੱਚ ਸੱਚ ਦਾ ਬੋਲਾ ਪ੍ਰਗਟ ਹੋ ਗਿਆ। ਉਹਨੇ ਕਿਹਾ ਮੇਰਾ ਪਿਓ ਝੂਠ ਬੋਲ ਗਿਆ। ਹੁਣ ਸੱਚ ਜਦੋਂ ਕੋਈ ਬੋਲਦਾ ਰਿਸ਼ਤੇਦਾਰੀਆਂ ਨਹੀਂ ਦੇਖਦਾ, ਸੱਚ ਕਦੀ ਬਿਰਾਦਰੀਆਂ ਨਹੀਂ ਦੇਖਦਾ, ਸੱਚ ਕਦੀ ਕੌਮਾਂ ਨਹੀਂ ਦੇਖਦਾ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਦੀ ਉਸ ਮਲੇਰ ਪੋਟਲੀਏ ਨੂੰ ਤੱਕੋ, ਹਰ ਬੰਦੇ ਨੇ ਉਸ ਦਰਬਾਰ ਵਿੱਚ ਹਾਂ ਵਿੱਚ ਹਾਂ ਮਲਾਈ। ਸੱਚ ਦੇ ਬੋਲੇ ਬੋਲਣ ਵਾਲੇ ਨੇ ਕਿਹਾ ਨਹੀਂ, ਜੋ ਕੁਝ ਕਰਨਾ ਪਿਆ ਇਹ ਅਸਲ ਵਿੱਚ ਜ਼ੁਲਮ ਬਣ ਜਾਏਗਾ, ਇਹਦੇ ਨਾਲ ਸਰਹੰਦ ਗਰਕ ਹੋ ਜਾਏਗੀ। ਉਹਨੂੰ ਰੋਕ ਸਕਿਆ? ਉਹਨੇ ਖਾ ਦਾ ਨਾਰਾ ਮਾਰਿਆ। ਅਸੀਂ ਕਈ ਵਾਰੀ ਸ਼ਬਦ ਜ਼ਰੂਰ ਕਹਿ ਦਿੰਦੇ ਹਾਂ ਕਿ ਗੁਰੂ ਜੀ ਨੇ ਕਿਹਾ ਕਿ ਜਿੰਨੇ ਤਿਲ ਬਾਂਹ ਨੂੰ ਲੱਗਣ ਇੰਨਾ ਵੀ ਮੁਸਲਮਾਨ ਤੇ ਭਰੋਸਾ ਨਾ ਕਰੀ। ਮੈਂ ਨਹੀਂ ਕਿਤੇ ਪੜ੍ਹਿਆ ਜ਼ਫਰਨਾਮੇ ਵਿੱਚ ਸ਼ਬਦ ਕਹਿ ਹੋਣ। ਕਦੀ ਭੁੱਲਿਓ ਨਾ, ਕਦੀ ਵੀ ਕੋਈ ਕੌਮ ਸਾਰੀ ਚੰਗੀ ਨਹੀਂ ਹੋਈ, ਕਦੀ ਵੀ ਕੋਈ ਮੰਦੇ ਨਹੀਂ ਹੋਏ। ਬਾਗ ਇੱਕ ਉਹਦੇ ਵਿੱਚ ਮਿੱਠੇ ਫਲ ਵੀ ਨੇ, ਕਦੀ ਭੁੱਲਿਓ ਨਾ ਕਿਸੇ ਟਾਣੀ ਨੂੰ ਕਾਣਾ ਤੇ ਜ਼ਹਿਰ ਵਾਲਾ ਵੀ ਲੱਗਾ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਸਾਰੇ ਰੁੱਖ ਨੂੰ ਜੜਾਂ ਤੋਂ ਵੱਢ ਦੇ। ਹਕੀਕਤ ਦੁਨੀਆਂ ਦੀ ਦਾਸਤਾਨ ਐਸੀ ਹੈ, ਜੇ ਇੱਕ ਕਹਿੰਦਾ ਪਿਆ ਕਿ ਭੇੜੀਏ ਦੇ ਬੱਚੇ ਨਹੀਂ ਤੇ ਦੂਜਾ ਕਹਿੰਦਾ ਪਿਆ ਫਿਰ ਆ ਘਰ ਵੀ ਪੂਰਾ ਵਿਕ ਜਾਏ, ਪਰ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਉਹਦੇ ਪੁੱਤਰਾਂ ਦਾ ਸੰਸਕਾਰ ਜ਼ਰੂਰ ਹੋਣਾ ਚਾਹੀਦਾ। ਇੱਕ ਸੁੱਚਾ ਨੰਦ ਹੈ, ਦੂਜਾ ਟੋਡਰ ਮੱਲ ਹੈ, ਦੋਨੋਂ ਉੱਥੇ ਰਹਿੰਦੇ ਨੇ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਉੱਥੇ ਤੱਕੋ ਬਾਬਾ ਨਾਮਦੇਵ ਜੀ ਨੇ ਸੱਚ ਦੇ ਬੋਲੇ ਦੀ ਵਿਆਖਿਆ ਕੀਤੀ। ਕਹਿਣ ਲੱਗੇ ਇੱਕ ਬੱਚੇ ਵਿੱਚ ਸੱਚ ਪੈਦਾ ਹੋ ਗਿਆ। ਜਦੋਂ ਸੱਚ ਪੈਦਾ ਹੁੰਦਾ ਹੈ ਉਦੋਂ ਵੱਡੀਆਂ ਵੱਡੀਆਂ ਸਲਤਨਤਾਂ ਜਿਹੜੀਆਂ ਨੇ ਉਹਨਾਂ ਦੇ ਕਿੰਗਰੇ ਵੀ ਢਹਿਣੇ ਸ਼ੁਰੂ ਹੋ ਜਾਂਦੇ ਨੇ। ਇਹਦਾ ਕਾਰਨ ਕੀ? ਜਦੋਂ ਵੀ ਅੱਗ ਲੱਗਦੀ ਹੈ ਤੀਲੀ ਬਿਲਕੁਲ ਨਿੱਕੀ ਏ, ਪਰ ਜਦੋਂ ਅੱਗ ਦੇ ਭਾਂਬੜ ਮੱਚਦੇ ਨੇ ਤੇ ਜੰਗਲਾਂ ਦੇ ਜੰਗਲ ਤੇ ਪਿੰਡਾਂ ਦੇ ਪਿੰਡ ਸਾੜ ਕੇ ਤਬਾਹ ਕਰ ਦਿੰਦੇ। ਜਿੱਦਣ ਸੱਚ ਨਿਕਲਦਾ ਪਹਾੜ ਦੇ ਛੋਟੇ ਜਿਹੇ ਸੋਮੇ ਵਿੱਚੋਂ ਪਾਣੀ ਫਟਦਾ ਤੇ ਜਿੱਦਣ ਫਟ ਗਿਆ ਉਦਣ ਦਰਿਆਵਾਂ ਨੂੰ ਬੰਨ ਕੋਈ ਮਾਰ ਹੀ ਨਹੀਂ ਸਕਦਾ। ਸੱਚ ਜਦੋਂ ਨਿਕਲਦਾ ਪਤਾ ਨਹੀਂ ਕਿਹਦੇ ਵਿੱਚੋਂ ਸੱਚ ਕਿਹੜੇ ਵੇਲੇ ਪ੍ਰਗਟ ਹੋ ਜਾਣਾ। ਉਹ ਸੱਕੇ ਪੁੱਤਰ ਨੇ ਕਹਿ ਦਿੱਤਾ ਮੇਰਾ ਪਿਓ ਝੂਠ ਬੋਲਦਾ। ਉਹਨੇ ਇੱਕ ਬੋਲਾ ਦਿੱਤਾ ਕਿ ਸੱਚ ਕਹੋ ਕਿ ਮੇਰਾ ਬਾਪ ਇੱਕ ਦਿਨ ਬਿਨਸਮੈਨ। ਉਹਨਾਂ ਨੇ ਸੱਚ ਦੇ ਬੋਲੇ ਨੂੰ ਦਬਾਉਣ ਦੇ ਲਈ ਸਭ ਤੋਂ ਪਹਿਲਾਂ ਵਿਦਵਾਨਾਂ ਦੇ ਸਹਾਰਾ ਲਿਆ, ਕਿਉਂਕਿ ਕਿਸੇ ਸੱਚ ਬੋਲਣ ਵਾਲੇ ਨੂੰ ਤਬਦੀਲ ਕਰਨਾ ਹੋਵੇ ਉਹਨੂੰ ਵਿਦਵਾਨਾਂ ਦੇ ਅੱਖਰਾਂ ਵਿੱਚ ਪਾਓ, ਉਹਦੇ ਦਿਮਾਗ ਵਿੱਚ ਇਹ ਕੁਝ ਫਿੱਟ ਕਰ ਦਿਓ ਕਿ ਜੋ ਕੁਝ ਤੇਰਾ ਬਾਪ ਕਹਿੰਦਾ ਉਹ ਸੱਚ ਹੈ। ਗੁਰੂ ਗ੍ਰੰਥ ਸਾਹਿਬ ਨਾਮਦੇਵ ਕਹਿੰਦੇ ਦੋ ਵਿਦਵਾਨ ਗਏ ਚੋਟੀ ਦੇ, ਪੂਰਾ ਜ਼ੋਰ ਮਾਰਿਆ। ਉਹਨਾਂ ਕਿਹਾ ਬੇਟੇ ਤੂੰ ਜਲੇ ਹਰਨਾਕਸ਼ ਥਲੇ ਹਰਨਾਕਸ਼ ਕਹਿ। ਉਹ ਜਦੋਂ ਕਲਾਸ ਵਿੱਚ ਬਿਠਾਇਆ ਉਹ ਨਾਲਦਿਆਂ ਨੂੰ ਕਹਿੰਦਾ ਕਿਉਂ ਕੂੜ ਦੇ ਗੱਡੇ ਢੋਈ ਜਾਂਦੇ ਹੋ, ਮੇਰਾ ਪਿਓ ਹੈ, ਮੈਂ ਸਭ ਤੋਂ ਨੇੜੇ ਉਹਨੂੰ ਜਾਣਦਾ ਵਾਂ, ਉਹਨੂੰ ਜਪ ਕੇ ਮੈਂ ਰਾਮ ਨਾਮ ਕਹਿੰਦਾ ਮੇਰੇ ਪਿੱਛੇ ਰਾਮ ਰਾਮ ਕਰ। ਦੇਖੋ ਕੀ ਵਿਦਵਾਨਾਂ ਦੀਆਂ ਗੱਲਾਂ ਨੇ, ਉਹਦੇ ਸੱਚ ਦੇ ਬੋਲੇ ਨੂੰ ਦਬਾ ਲਿਆ। ਜਦੋਂ ਉਹਨੇ ਪੁੱਛਿਆ ਵੀ ਮੈਨੂੰ ਰਿਪੋਰਟ ਦਿਓ ਹਰਨਾਕਸ਼ ਨੇ ਵੀ ਕੀ ਪੜ੍ਹਾਇਆ, ਉਹ ਕਹਿਣ ਲੱਗੇ ਰੱਬ ਦੀ ਦੁਹਾਈ ਉਹਨੂੰ ਕੱਲ ਤੋਂ ਕਲਾਸ ਵਿੱਚ ਨਾ ਆਉਣ ਦੇਈ, ਕਿਉਂਕਿ ਇਹਦੇ ਪਿੱਛੇ ਦੂਜੇ ਵੀ ਵਿਗੜ ਗਏ, ਉਹ ਵੀ ਰਾਮ ਰਾਮ ਕਰਦੇ ਜੀ। ਉਹਨੇ ਕਿਹਾ ਵੀ ਚਲੋ ਜੀ, ਮਾਂ ਨੂੰ ਸਮਝਾਇਆ, ਮਾਂ ਨੇ ਗੋਦ ਵਿੱਚ ਲੈ ਕੇ ਆਇਆ, ਪੁੱਤਰ ਮੈਂ ਤੈਨੂੰ ਜਨਮ ਦਿੱਤਾ ਹੈ, ਤੈਨੂੰ ਦੁੱਧ ਪਿਆ ਹੈ, ਮੇਰੀ ਇੱਕ ਬੇਨਤੀ ਤੇਰੇ ਪਿਓ ਨੇ ਸਾਰੀ ਧਰਤੀ ਵਸ ਵਿੱਚ ਕੀਤੀ ਹੈ, ਮੈਂ ਆਪਣੀ ਕੁੱਖ ਦਾ ਵਾਸਤਾ ਪਾ ਕੇ ਕਹਿੰਦੀ ਹਾਂ ਤੂੰ ਰਾਮ ਛੱਡ ਦੇ। ਉਹ ਕਹਿੰਦਾ ਮਾਂ ਮੇਰਾ ਦੋਸ਼ ਕੋਈ ਨਹੀਂ, ਮੇਰੇ ਵਸ ਦੀ ਗੱਲ ਕੋਈ ਨਹੀਂ, ਮੈਂ ਤੇਰੇ ਦੁੱਧ ਦਾ ਕਰਜ਼ ਉਤਾਰਾਂਗਾ, ਪਰ ਜੇ ਮੈਂ ਸੱਚ ਬੋਲਾਂਗਾ, ਜੇ ਤੂੰ ਮੈਨੂੰ ਦੁੱਧ ਪਿਆਇਆ ਹੈ ਤੇ ਸੱਚ ਜਾਣੀ, ਮੈਨੂੰ ਕਦੀ ਇਸ ਗੱਲ ਤੋਂ ਰੋਕੀ ਨਾ ਸੱਚ ਕਹਿਣ ਤੋਂ, ਮਾਂ ਤਰਲੇ ਲੈਂਦੀ ਨੀ। ਪ੍ਰਹਿਲਾਦ ਨੇ ਫਿਰ ਵੀ ਸੱਚ ਬੋਲਿਆ। ਹੁਣ ਉਹ ਬੋਲਾਂ ਜਦੋਂ ਉਸਤਾਦਾਂ ਤੋਂ ਕਾਬੂ ਨਾ ਆਇਆ, ਮਾਂ ਕੋਲੋਂ ਨਾ ਸਮਝਿਆ, ਫਿਰ ਉਹਨਾਂ ਨੇ ਡਰਾਵਾ ਦਿੱਤਾ। ਤੀਜਾ ਤਰੀਕੇ ਬੋਲੇ ਨੂੰ ਬੰਦ ਕਰਨ ਦਾ ਹੁੰਦਾ, ਇਹਦਾ ਮੂੰਹ ਹੀ ਤੋੜ ਦਿਓ, ਜਿੱਥੋਂ ਆਵਾਜ਼ ਨਿਕਲਦੀ ਹੈ ਆਵਾਜ਼ ਹੀ ਬੰਦ ਹੋ ਜਾਏ। ਪਰਤ ਕੇ ਉਹਨਾਂ ਨੇ ਕੀ ਕੁਛ ਨਾ ਕੀਤਾ ਤੇ ਬਾਬੇ ਨਾਮਦੇਵ ਨੇ ਉੱਥੇ ਪੂਰਾ ਸ਼ਬਦ ਦਰਜ ਕਰ ਦਿੱਤਾ। ਕਹਿਣ ਲੱਗੇ ਠੰਡਾ ਮਰਕਾ ਜਾਏ ਪੁਕਾਰ ਹੈ, ਪੜ੍ਹੇ ਨਹੀਂ ਖਮਲੀ ਪਚਹਾਰੇ, ਰਾਮ ਕਹਿ ਕਰਤਾਲ ਬਜਾਵੇ, ਚਟੀਆਂ ਸਭੈ ਵਿਗਾਰੇ। ਕੀ ਕਹਿੰਦਾ ਨੇ? ਰਾਮ ਨਾਮ ਜਪਵੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ, ਇਵੇਂ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਮੈਂ ਇਸ ਕਰਕੇ ਕਿਤੇ ਸਮਝਿਓ ਕਿ ਸਾਨੂੰ ਪਿਛਲੇ ਭਗਤਾਂ ਨਾਲ ਕਿਉਂ ਪਤਾ ਕੋਈ ਨਾ, ਕਿਤੇ ਕਹਿ ਦੇਣ ਵੀ ਹਿੰਦੂ ਭਗਤਾਂ ਵੱਲ ਸਾਨੂੰ ਖਿੱਚੀ ਲੈ ਜਾਂਦੇ ਨੇ, ਸਾਡੇ ਨਿਆਰੇਪਨ ਨੂੰ ਖਤਰਾ ਹੈ। ਇਹ ਬਿਲਕੁਲ ਖਤਰਾ ਕੋਈ ਨਹੀਂ, ਮੈਂ ਕੱਲ ਨੂੰ ਇਸ ਖਤਰੇ ਦੀ ਵੀ ਬੇਨਤੀ ਕਰਾਂ। ਕਹਿਣ ਲੱਗੇ ਪਿਆਰਿਓ, ਰਾਮ ਨਾਮ ਜਪੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ, ਇਹਨੇ ਰੱਬ ਦਾ ਨਾਮ ਅੰਦਰ ਚੁਕਾਇਆ। ਉੱਥੇ ਸਾਰੇ ਚੇਲੇ ਵੀ ਵਿਗਾੜ ਦਿੱਤੇ ਨੇ, ਰਾਮ ਕਹਿ ਕਰਤਾਲ ਬਜਾਵੇ, ਚਟੀਆਂ ਸਭੈ ਵਿਗਾਰੇ, ਰਾਮ ਨਾਮ ਜਪੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ। ਅੱਗੋਂ ਫਿਰ ਦੇਖਿਆ ਜਦੋਂ ਕਲਾਸ ਵਿੱਚ ਨਹੀਂ ਗਿਆ, ਮਾਂ ਨੇ ਕਿਹਾ ਮੇਰੇ ਪੁੱਤਰ ਮੇਰੀ ਗੱਲ ਮੰਨ ਲੈ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਸਤਾ ਵਕਤ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ, ਮਾਂ ਤਰਲੇ ਤੇ ਕਰਦੀ ਮੇਰੇ ਪੁੱਤਰ ਮੇਰੀ ਕੁੱਖ ਦਾ ਵਾਸਤਾ ਹੀ ਛੱਡ ਦੇ ਰਾਮ। ਉਹ ਕਹਿੰਦਾ ਮਾਂ ਨਹੀਂ, ਬਸਤਾ ਬਸ ਕੀਨੀ ਸਭ ਰਾਜੇ, ਬਿਨਤੀ ਕਰੈ ਪਟਰਾਨੀ। ਬੋਲਾ ਬੋਲਣ ਵਾਲਾ ਕਹਿੰਦਾ ਪੂਤ ਪ੍ਰਹਿਲਾਦ ਕਹਿਆ ਨੀ ਮਾਨੈ, ਤਿੰਨ ਤੋਂ ਔਰੈ ਥਾਨੀ, ਕਿਉਂਕਿ ਉਹਦੇ ਕੋਲ ਖਾਲਸੇ ਦਾ ਬੋਲਾ ਆ ਗਿਆ, ਰੱਬ ਦਾ ਬੋਲਾ ਆ ਗਿਆ। ਉਹਨਾਂ ਤੀਜਾ ਤਰੀਕਾ ਵਰਤਿਆ, ਕਹਿਣ ਲੱਗੇ ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰ ਸੈਂ ਔਦ ਕਨੇਰੀ। ਵੈਸੇ ਕਨੇਰੀ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਪਰ ਇਹਦੇ ਅਰਥ ਕਰਾਂਗੇ ਦੁਸ਼ਟਾਂ ਨੇ ਕਿਹਾ ਪਕੜ ਕੇ ਦਾ ਸਿਰ ਲਾ ਦਿਓ, ਜਿਸ ਜ਼ਬਾਨ ਤੋਂ ਬੋਲਦਾ ਜ਼ਬਾਨ ਕੱਟ ਦਿਓ। ਦੇਖੋ ਮੈਂ ਬੇਨਤੀ ਇੱਕ ਵਾਰੀ ਕੀਤੀ ਸੀ, ਸੱਚ ਦੇ ਬੋਲੇ ਟੁਕੜਿਆਂ ਵਿੱਚੋਂ ਵੀ ਨਿਕਲਦੇ ਹੁੰਦੇ ਨੇ। ਮਨਸੂਰ ਨੂੰ ਇਹ ਕਿਸੇ ਪੁੱਛਿਆ ਸੀ ਕਿ ਦਾਨ ਦੀ ਖੱਦ, ਤਿਆਗ ਦੀ ਖੱਦ ਤੇ ਪ੍ਰੇਮ ਦੀ ਖੱਦ ਕੀ,
ਤੁਸੀਂ ਸੁਣਿਆ ਸੀ, ਮੈਂ ਸਿਰਫ ਟਿਊਕ ਮਾਤਰ ਕਹਿਣਾ ਚਾਹੁੰਦਾ, ਉਹਨੇ ਭੁੱਖੇ ਨੇ ਰੋਟੀ ਦੇ ਕੇ ਆਪਣੇ ਕੋਲੋਂ ਕਿਹਾ ਸੀ ਮੈਂ ਕਈ ਦਿਨਾਂ ਦਾ ਭੁੱਖਾਵਾਂ ਪਰ ਤੂੰ ਰੋਟੀ ਖਾ, ਇਹ ਦਾਨ ਦੀ ਖਾਧੀ। ਤੇ ਜਦੋਂ ਕਿਹਾ ਤਿਆਗ ਦੀ ਖਾਧ, ਕਹਿੰਦਾ ਅੱਖਾਂ ਬੰਦ ਕਰ, ਮਨਸੂਰ ਨੇ ਸਰੀਰ ਛੱਡ ਦਿੱਤਾ। ਤੇ ਸਵਾਲ ਕਰਨ ਵਾਲਾ ਡਰ ਗਿਆ, ਮਨਸੂਰ ਨੇ ਕਿਹਾ ਘਬਰਾ ਨਾ, ਜੇ ਫਕੀਰ ਤਿਆਗਣ ਤੇ ਆਵੇ ਤਿਆਗਦਿਆਂ ਤਿਆਗਦਿਆਂ ਸਰੀਰ ਵਿੱਚੋਂ ਵੀ ਨਿਕਲ ਜਾਂਦਾ ਹੁੰਦਾ। ਉਹਨੇ ਕਿਹਾ ਪਿਆਰ ਦੀ ਖਾਧ, ਕਹਿੰਦਾ ਇਹਦਾ ਉੱਤਰ ਜ਼ਬਾਨ ਨਾਲ ਨਹੀਂ। ਕੱਲ ਕਤਲਗਾਹ ਵਿੱਚ ਆਈ, ਜਦੋਂ ਮੇਰੇ ਟੁਕੜੇ ਹੋਣਗੇ, ਮੇਰੇ ਟੁਕੜੇ ਤੇਰੇ ਸਵਾਲ ਦਾ ਉੱਤਰ ਦੇਣਗੇ। ਸਵਾਲ ਕਰਨ ਵਾਲਾ ਗਿਆ, ਮਨਸੂਰ ਦੇ ਟੁਕੜੇ ਹੋਏ ਤੇ ਜਦੋਂ ਟੁਕੜੇ ਧਰਤੀ ਤੇ ਡਿੱਗੇ ਤੇ ਉਹਦੇ ਵਿੱਚੋਂ ਆਵਾਜ਼ ਆਈ ਅਨਲ ਹੱਕ, ਅਨਲ ਹੱਕ। ਜਦੋਂ ਸਮਝਿਆ ਨਾ ਟੁਕੜੇ ਨੇ ਕਿਹਾ, ਉਹ ਸਵਾਲ ਕਰਨ ਵਾਲੇ ਸਮਝ, ਸਾਰੀ ਚੀਜ਼ ਦਾ ਹੱਦ ਬੰਨਾ ਹੋ ਸਕਦਾ ਪਰ ਪ੍ਰੇਮ ਦਾ ਹੱਦ ਬੰਨਾ ਕੋਈ ਨਹੀਂ। ਜਿੱਥੇ ਸੱਚ ਦੇ ਬੋਲੇ ਨਿਕਲ ਜਾਣ ਉੱਥੇ ਟੁਕੜਿਆਂ ਵਿੱਚੋਂ ਵੀ ਬੋਲੇ ਨਿਕਲਦੇ ਰਹਿੰਦੇ। ਕੀ ਸਰਹੰਦ ਦੀਆਂ ਨੀਆਂ ਖਾਲਸੇ ਦੇ ਬੋਲੇ ਨੇ, ਕੀ ਚਮਕੌਰ ਦੀ ਗੜੀ ਖਾਲਸੇ ਦੇ ਬੋਲੇ ਨੇ। ਤੇ ਬਾਬਿਆਂ ਨੇ ਸ਼ਬਦ ਵੀ ਕਹਿ ਸਨ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਅੱਲਾ ਯਾਰ ਖਾਂ ਜੋਗੀ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ। ਦਿਲ ਆਪਣਾ ਕਹਿਣ ਲੱਗੇ, ਉਪਦੇਸ਼ ਆਪਣਾ ਸੁਣ ਲਓ ਜ਼ਰਾ, ਦਿਲ ਕੇ ਕਾਨ ਸੇ ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਇਹ ਰੱਬ ਦੇ ਬੋਲੇ ਨੇ ਜਿਹੜੇ ਕਿ ਤੁਹਾਨੂੰ ਕਹਿੰਦੇ ਪਏ। ਉੱਥੇ ਫਿਰ ਉਹਨਾਂ ਤੀਜਾ ਤਰੀਕਾ ਲੱਭਿਆ ਕਿ ਦੁਸ਼ਟ ਸਮਾਂ ਮੰਤਰ ਪਕਾਇਆ, ਕਰਸੈ ਔਦ ਕਨੇਰੀ, ਗਿਰ ਤਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਉਹਦੇ ਤੇ ਤਸ਼ੱਦਦ ਕੀਤਾ ਤੇ ਤਸ਼ੱਦਦ ਤੋਂ ਬਾਅਦ ਵੀ ਉਹ ਬੋਲਦਾ ਪਿਆ ਰਾਮ ਨਾਮ ਜਪੈ ਕਰੋ। ਇਹ ਨੇ ਖਾਲਸੇ ਜੀ ਦੇ ਜਿਹੜੇ ਬੋਲੇ ਬੰਨੇ, ਇਹਦੇ ਵਿੱਚੋਂ ਦ੍ਰਿੜਤਾ ਮਿਲੀ। ਬਾਬੇ ਨਾਮਦੇਵ ਨੇ ਪਹਿਲੀ ਉਦਾਹਰਨ ਪ੍ਰਹਿਲਾਦ ਦੀ ਰੱਖੀ, ਉਹਨਾਂ ਨੇ ਅਗਲੀ ਕਿਹਾ। ਕੱਲੀ ਇਹ ਨਾ ਸੋਚਿਓ ਕਿ ਪ੍ਰਹਿਲਾਦ ਦੀਆਂ ਕਹਾਣੀਆਂ ਬੜੀਆਂ ਸੁਣਾਉਂਦੇ ਨੇ ਲੋਕ, ਉਹ ਕਹਿੰਦੇ ਨੇ ਮੇਰੇ ਨਾਲ ਵੀ ਇਹ ਕੁਝ ਬੀਤਿਆ ਜੇ। ਉਹ ਸ਼ਬਦ ਆਰੰਭ ਹੁੰਦਾ ਕਿ ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੂ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੂ ਤੇਰਾ ਹਰ ਬੀਟਲਾ, ਬਿਸਮਿਲ ਗਊ ਦੇਹੋ ਜਵਾਏ, ਨਾਤਲ ਗਰਦਨ ਮਾਰੂ ਠਾਏ। ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵਾਂ ਕੋਈ। ਹੁਣ ਅਗਲੀ ਟੱਕੋ, ਉਹਨੂੰ ਜੰਜੀਰਾਂ ਨਾਲ ਬੰਨ ਦਿੱਤਾ ਤੇ ਕਹਿਣ ਲੱਗੇ ਤੂੰ ਰਾਮ ਛੱਡ ਕੇ ਖੁਦਾ ਨੂੰ ਜਪੀ। ਇਸ ਸ਼ਬਦ ਨੂੰ ਕਦੀ ਫਿਰਕਾ ਪ੍ਰਸਤੀ ਵੱਲ ਨਾ ਲਈਏ ਕਿ ਨਾਮਦੇਵ ਕਿਤੇ ਕੱਟੜ ਸਨਾਤਨੀ ਖਿਆਲਾਂ ਦੇ ਸਨ, ਕਹਿੰਦੇ ਸਨ ਮੈਂ ਖੁਦਾ ਦਾ ਨਾਮ ਹੀ ਨਹੀਂ ਸੁਣਨਾ ਚਾਹੁੰਦਾ। ਕੱਲ ਭਾਈ ਸਾਹਿਬ ਉਹਨਾਂ ਨੇ ਕੀਰਤਨ ਵੀ ਸ਼ਾਮ ਇੱਕ ਪ੍ਰਮਾਣ ਦਿੱਤਾ ਸੀ, ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਅਧਾਰਾ, ਕਰੀਮਾ ਰਹੀਮਾ ਅੱਲਾਹ ਤੂੰ ਗਨੀ। ਇਹ ਨਾਮਦੇਵ ਦੇ ਸ਼ਬਦ ਨੇ। ਜੇ ਉਹ ਇਹਨਾਂ ਇਸਲਾਮੀ ਸ਼ਬਦਾਂ ਤੋਂ ਨਫ਼ਰਤ ਕਰਦੇ ਹੁੰਦੇ ਤੇ ਕਦੀ ਇਹ ਸ਼ਬਦ ਨੂੰ ਬਾਣੀ ਵਿੱਚ ਦਰਜ ਨਾ ਕਰਦੇ। ਕੁਜਾ ਆਮਦ, ਕੁਜਾ ਰਫਤੀ, ਕੁਜਾ ਮੇਰਵੀ, ਇਹ ਸਾਰੇ ਸ਼ਬਦ ਜਿਹੜੇ ਨੇ ਉਸ ਭਾਸ਼ਾ ਵਿੱਚੋਂ ਸਾਨੂੰ ਫਾਰਸੀ ਵਿੱਚੋਂ ਝਲਕ ਪਈ ਪੈਂਦੀ ਹੈ। ਉੱਥੇ ਹੁਣ ਸ਼ਬਦ ਹੋਇਆ ਵੀ ਕਿਸੇ ਦੇ ਬੋਲੇ ਨੂੰ ਧੱਕੇ ਨਾਲ ਬੰਦ ਕਰਨਾ। ਨਾਮਦੇਵ ਰਾਮ ਰਾਮ ਜਪਦਾ, ਮਾਂ ਕੋਲ ਆਈ, ਉਹਨੇ ਗੱਲ ਕਿ ਪੁੱਤਰ ਮੇਰੀ ਗੱਲ ਸਮਝਿਆ ਕਿ ਮੈਂ ਤੈਨੂੰ ਵਾਸਤਾ ਪਾ ਕੇ ਕਹਿੰਦੀ ਆਪਣੀ ਕੁੱਖ ਦਾ, ਰਾਮ ਛੱਡ ਦੇ ਤੇ ਖੁਦਾ ਖੁਦਾ ਜਪ। ਕਹਿਣ ਲੱਗਾ ਬਿਲਕੁਲ ਨਹੀਂ। ਉਹਨੇ ਪੁੱਛਿਆ ਕਿੰਨੀ ਦੇਰ ਤੱਕ ਜਪੇਗਾ, ਉਹ ਕਹਿੰਦਾ ਮੈਂ ਤੈਨੂੰ ਮਾਂ ਜ਼ਰੂਰ ਕਹਿੰਦਾ ਪਰ ਜੇ ਮੇਰੇ ਬੋਲੇ ਨੂੰ ਬੰਦ ਕਰਨ ਤੂੰ ਆਵੇ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਪੁੱਤਰ ਨਹੀਂ, ਜਿੰਨੀ ਦੇਰ ਤੱਕ ਤਨ ਦੇ ਟੁਕੜੇ ਨਹੀਂ ਹੁੰਦੇ ਮੈਂ ਰਾਮ ਰਾਮ ਹੀ ਖਾਂ। ਇਹ ਨੇ ਖਾਲਸੇ ਦੇ ਬੋਲੇ ਅੰਦਰ ਦੀ ਦ੍ਰਿੜਤਾ। ਉੱਥੇ ਬਾਬਾ ਜੀ ਨੇ ਸ਼ਬਦ ਦਰਜ ਕੀਤਾ ਤੇ ਕਹਿਣ ਲੱਗੇ, ਮਾਂ ਨੇ ਆ ਕੇ ਕਿਹਾ ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾ, ਛੱਡ ਦੇ ਰਾਮ ਨੂੰ ਖੁਦਾ ਖੁਦਾ ਕਹਿ, ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋਂ ਸੱਚ ਦਾ ਬੋਲਾ ਬੋਲਣ ਵਾਲਾ ਕਹਿੰਦਾ, ਨਾ ਹੂੰ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਕਿੰਨੀ ਦੇਰ ਤੱਕ? ਕਹਿਣ ਲੱਗੇ ਹੱਥੋਂ ਹੱਥਾਂ ਵਿੱਚ ਬੇੜੀਆਂ ਨੇ, ਪਾਵੋ ਬੇੜੀ ਹਾਥੋ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ ਤਾ ਨਾਮਾ ਹਰ ਕਰਤਾ ਰਹਿ। ਜੇ ਗੰਗਾ ਜਮਣਾ ਆਪਣਾ ਰੁੱਖ ਬਦਲ ਜਾਣ ਪਰ ਨਾਮ ਦੇ ਫਿਰ ਵੀ ਕਹੇਗਾ ਰਾਮ ਰਾਮ। ਇਹ ਨੇ ਖਾਲਸੇ ਦੇ ਬੋਲੇ ਅੰਦਰ ਦੀ ਦ੍ਰਿੜਤਾ ਕਿ ਜਿਸ ਬੋਲ ਨੂੰ ਕੋਈ ਖਤਮ ਨਾ ਕਰ ਸਕੇ। ਤੇ ਖਿਮਾ ਕਰਿਓ ਬੋਲੇ ਕਾਹਦੇ, ਮੇਰੇ ਵਰਗਾ ਇੱਥੇ ਆ ਕੇ ਤਕਰੀਰ ਕਰੀ ਜਾਏ, ਜਕਾਰੇ ਚਗਾਈ ਜਾਏ, ਉੱਥੇ ਜਾ ਕੇ ਅੰਦਰ ਖਾਤੇ ਸਭ ਕੁਝ ਲਈ ਵੀ ਜਾਏ, ਖਾਲਸੇ ਦੇ ਬੋਲੇ ਕੋਈ ਨਹੀਂ ਜੇ। ਦ੍ਰਿੜਤਾ ਹੈ, ਅੰਦਰ ਦੀ ਪਰਪੱਕਤਾ ਹੈ ਬੋਲਾਂ। ਗੁਰੂ ਨਾਨਕ ਸਾਹਿਬ ਨੇ ਇਸ ਬੋਲੇ ਸੰਬੰਧੀ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦੇ ਲੋਕੋ, ਅਸਲ ਵਿੱਚ ਇਹ ਉਹ ਸ਼ਬਦ ਨੇ ਜਿਨ੍ਹਾਂ ਨੇ ਖਤਮ ਕਦੇ ਨਹੀਂ ਹੋਣਾ। ਜਿੰਨੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ, چاہے بابا فرید نے، کبیر نے، نام دیو نے، گرو ارجن دیو، گرو رام داس، جتنی بھی جتنی بانی ہے یہ ساری خالصے دے بولے دا بیٹ ہے۔ یہ سچ بولے نے کہ گرو صاحب نے اپنے بولوں نو سچ نہیں کیا؟ وہ کہندے نے جڑے بولے نے مت سمجھی کلے میرے نے، ہوں آپ بول نہ جانتا، میں کہا سب حکماؤ جیو، ہر بھگت خزانہ بخشیا گرو نانک کیا پساؤ جیو، بے شمار اتھاں اگنت اتولے جوں بلاو، یہ خالصے دے بولے نے، جوں بلاو تیوں نانک داس بولے، بولایا بولی تیرا۔ ہن دیکھو گرو نانک صاحب نے ایک شبد کیا، وہ شبد رام کلی راگ دا سلوک میں دو پرمان دے کے سمپورنتا والوں ہے۔ تن گرو نانک صاحب نے بچن کیتا ہے کہ جڑے اسی تن تے کپڑے لئی بیٹھے، یہ گل وکری، ہوں یہاں کپڑے دے بندے طریقے علیحدہ علیحدہ۔ جدو سوتی کپڑا بند ہے کہ پہلا کپاہ انہوں دھرتی مل کے بیج پانے، وہ دھرتی مل کے پایا ہوا سواہ بیج پونگرد ہے تے او دے وچو کپاہ دا پیڈا نکلتا۔ اس چینڈے نو جدو کھیڑا ملیا، سوانیاں نے اس کپاہ نو چنیا، چن تو بعد کر لیا کے سکایا، تے سکا کے انہوں توت دی سوٹی لے کے چمڑی لے کے چنگی طرح چمبیا۔ ہوں پاوے شبد، کیونکہ ایک وکھرا کوش تیار ہونا چاہیے گرو گرنتھ صاحب دا، کہ جدے وچ شادی کلچر شادی سبتا نال جڑے شبد نے انہاں دی ویاکھیا ہو سکے، کیونکہ کل نوں پتہ ہی کوئی نہیں لگنا جڑے ساڈی بولی ہے سانوں او دی ویاکھیا کرن لئی وی بندے لبنے پینے، کیونکہ شبد نوں تلاں دی گل کرو کنوں پتہ لگنا، کنک دی گل کرو کنوں پتہ لگنا، سروں دی گل کرو کنوں پتہ لگنا، ڈرنا کھیت میں ڈرایا کنوں پتہ لگنا، تھیو پواہی دب کنوں پتہ لگنا، رس کس تتن پائی ہے تپا تہ بلائے کنوں پتہ لگنا۔ یہ شبد ساری سبتا نال جڑے نے۔ میرے گرو نانک صاحب کہتے ہیں چمڑی نال اس کپاہ نو چمبیا، ویلنے وچ اس کپاہ نو ویلیا، روح پنجنی وچ پنجیا، پنج کے پونیاں بنائیاں، چرخے تے کتیاں، کتن تو بعد سوتر دے نال کپڑے نو بنیا، بنن تو بعد یہ کٹ کے کپڑے نو رنگ چاڑیا، اگ تے تپا تپا کے پرت کے درجی کو لے گئے، انہیں لوہے کی کینچی نال وڈیا، سوئی دھاگے نال سیتا، تے اوتھے صاحب نے شبد کہنے کہن لگے، جویں پاتے ہوئے کپڑے دھاگیاں نال سیتے جاندے نے، اسی طرح پاتے ہوئے رب تو من جڑے نے بندگی نال سیتے جاندے، پر انہی دیر جنی دیر تک سمرن کرے گا۔ دیکھو شلوک ہوندا ہے، ویل پنجایا، کت بنایا، کت کٹ کر کھمب چڑھایا، لوہا وڈے، درجی پاڑے، سوئی دھاگا سیوے، ایوں پت پاتی سبتی سیپے، نانک جیوت جیوے۔ یہ ارتھ عمل تیام بیاج، ویل پنجایا، ویلنے وچ اینو پنجیا گیا، پہلا ویلیا، ویکھو ویل پنجایا دو اکھر نے، ویلنے وچ ویلیا جاندا ہے تے روح پنجنی وچ پنجیا جاندا ہے، ویلیا پھر انہوں پنجیا، ویل پنجایا تے صاحب کہنے لگے انہوں کٹیا، انہوں پھر گڑنا شروع کیتا، ویل پنجایا، کت منایا، کت کٹ کر کھمب چڑھایا، لوہا وڈے، کینچی وڑ دیے، درجی پاڑے، سوئی دھاگا سیوے، تے پاتے ہم سوئی دھاگے سیندے نے، گرو کے سکھاں جے تیری عزت مٹی وچ رلدی پئی ہے، جے تو اپنے بولے قائم کرنے چاہنا ہے، جے گرو تو پات گئی ہے تیری پت، تو دور ہو گیا ہے تے سمرن دی سوئی لے، کیونکہ کدی بھلی نہ، تینوں سب تو پہلی گل کہی سی، واہگرو 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 چیتا ہے۔ صاحب کہن لگے، لوہا وڈے، درجی پاڑے، سوئی دھاگا سیوے، کیوں پت پاتی سپتی سیپے، اس طرح رب دیا سفتاں کر کے بندے جڑ جاندے نے، نانک جیوت جیوے۔ ہن اس پرکرن بدل دیتا۔ اگلا جڑا صاحب نے شبد کیا نا، میں کہنا قربان جائیے، سکھ اینا چتن ہو کے بانی پڑے، کہن لگے ہوئے پرانا کپڑ پاتا ہے، کہنے متا سمجھی کہ تے کپڑے والی ادھارن لے کے کل نو ترک کرن لگ پی، کل نو سیتے کپڑے پھر پار جاندے۔ میرے صاحب نے بالکل شنکا کر دیتا، کہن لگے وہ کپڑا جڑا سیتا ہے ادھارن دیتی ہے، کل نو انہیں پات جانا، ہوئے پرانا کپڑ پاتا ہے، کہن لگے سوئی دھاگا گنڈا ہے، مہا پک پکھ درد ہوں پکھواڑا، 15 دن جڑے گنڈے کوئی کپڑے نے ٹاکیاں لا کے پائے کپڑے نے، 15 دن کر جان گے، مہینہ کر جان گے، ادو ود نہیں۔ تو بابا جی جڑے سچ دے بولے نے، ਜਿਹੜਾ ਤੁਸੀਂ ਕਿਹਾ ਯੂਪਤ ਪਾਤੀ ਸਿਫਤੀ ਸੀ ਪੈ, ਇਹ ਕਿੰਨਾ ਚਿਰ ਕੱਢਣਗੇ? ਦੇਖੋ ਕਦੀ ਪ੍ਰਮਾਣ ਹਜ਼ੂਰ ਦਾ, ਹੋਏ ਪੁਰਾਣਾ ਕੱਪੜ ਪਾਤਾ, ਸੂਈ ਧਾਗਾ ਗੰਦਾ, ਮਾਂ ਪਾਪ ਕੋ ਚੱਲਾ ਨਾਹੀ, ਘੜੀ ਮੋਤ ਕਿਛ ਹੰਡਾ, ਸੱਚ ਪੁਰਾਣਾ ਹੋਵੇ ਨਾਹੀ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਹੋਏ ਪੁਰਾਣਾ ਸੱਚ ਪੁਰਾਣਾ ਹੋਵੇ ਨਾਹੀ, ਕਹਿਣ ਲੱਗੇ ਚੀਤਾ ਕਦੇ ਨਾ ਪਾਟੇ, ਉਹ ਬੋਲੇ ਜਿਹੜੇ ਰੱਬ ਦੇ ਚਰਨਾਂ ਵਿੱਚ ਜੁੜ ਗਏ ਨੇ, ਪਰਤ ਕੇ ਟੁੱਟੇ ਨੇ। ਹੋਏ ਪੁਰਾਣਾ ਕੱਪੜ ਪਾਤਾ, ਸੂਈ ਧਾਗਾ ਗੰਢਾ, ਮਾਂ ਪਾਪ ਕੋ ਚੱਲਾ ਨਾ ਹੀ, ਘੜੀ ਮੋਤ ਕਿਛ ਹੰਢਾ, ਸੱਚ ਪੁਰਾਣਾ ਹੋਵੇ ਨਾ ਹੀ, ਚੀਤਾ ਕਦੇ ਨਾ ਪਾਟੇ, ਕਦੀ ਉਹ ਬੋਲੇ ਪਾਟਦੇ ਨੇ, ਕਦੀ ਟੁੱਟਦੇ ਨਹੀਂ। ਦੇਖੀ ਜੇ ਸਿਮਰਨ ਕਰੇਗਾ ਸੱਚ ਜਾਣੀ, ਸੱਚ ਦੇ ਬੋਲੇ ਪਾਟਦੇ ਨੇ, ਤੇ ਇਹ ਬੋਲਾ ਸ਼ੁਰੂ ਕਿੱਥੋਂ ਹੋਇਆ? ਮੈਂ ਬੇਨਤੀ ਜਿਹੜੀ ਕਰਨੀ, ਐਮਨਾਬਾਦ ਦੀ ਧਰਤੀ ਇੱਕ ਪ੍ਰਮਾਣ ਸ਼ਬਦ ਵਜੋਂ ਦੇ ਕੇ ਇਸ ਤੋਂ ਅੱਗੇ ਕੱਲ ਆਪਾਂ ਤੁਰਾਂਗੇ, ਕਿਉਂਕਿ ਤਾਂ ਮੈਂ ਦੋ ਦਿਨ ਲਏ ਨੇ, ਇਹ ਦੋ ਅਰਥ ਬੰਨੇ ਨੇ। ਇੱਕ ਤੇ ਨੇ ਸੱਚ ਤੇ ਖਲੋਤੇ ਸਾਡੇ ਸਿਮਰਨ ਦਾ, ਸੱਚਾਈ ਦਾ, ਦ੍ਰਿੜਤਾ ਦਾ ਬੋਲ, ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਇਹਦੇ ਬੋਲਾ। ਦੇਖੋ ਇੱਕ ਬੋਲੇ ਨੇ ਜਿਹੜੇ ਸਾਡੇ ਖਾਲਸਿਆਂ ਨੇ 18ਵੀਂ ਸਦੀ ਵੀ ਦਿੱਤੇ, ਜਿਨ੍ਹਾਂ ਵਿੱਚ ਬੜੇ ਸ਼ਬਦ ਆਉਂਦੇ ਨੇ, ਅੰਨੇ ਨੂੰ ਸੂਰਮਾ ਕਹਿਣਾ, ਲੰਗੜੇ ਨੂੰ ਸੁਚਾਲਾ ਕਹਿਣਾ, ਬੱਕਰੀ ਨੂੰ ਆਕਾਸ਼ ਪਰੀ ਕਹਿਣਾ, ਸੋਤੇ ਨੂੰ ਅਕਲਦਾਲ ਕਹਿਣਾ, ਲੂਣ ਨੂੰ ਸਰਬਰਸ ਕਹਿਣਾ, ਦੁੱਧ ਨੂੰ ਸਮੁੰਦਰ ਕਹਿਣਾ। ਮੈਂ ਯਤਨ ਕਰਾਂਗਾ, ਜਿੰਨੇ ਤੂੰ ਮੈਨੂੰ ਸਮਝ ਪਾਇਆ ਮੈਂ ਤੁਹਾਡੇ ਨਾਲ ਕੱਲ ਨੂੰ ਸਾਂਝੇ ਜ਼ਰੂਰ ਕਰਦੇ ਨੇ। ਉਹ ਆਪਣੇ ਉਹਨਾਂ ਦੇ ਕੋਟਵਰਡ ਸਨ, ਇੱਕ ਉਹ ਵੀ ਬੋਲੇ ਨੇ। ਪਰ ਇਹ ਗੱਲ ਕਦੀ ਨਾ ਭੁੱਲਿਓ, ਇਹ ਬੋਲਿਆ ਜਿਹੜੇ ਅਸੀਂ ਕਰਤ ਕਰ ਲੱਗੇ ਹਾਂ, ਇਹ ਬੋਲੇ ਮਜ਼ਾਕ ਵਾਲੇ ਨਹੀਂ, ਇਹ ਉਹ ਬੋਲ ਨੇ ਜਿਹੜੇ ਦੁਨੀਆਂ ਦੇ ਖਤਮ ਹੋਣ ਤੋਂ ਬਾਅਦ ਵੀ ਟਿਕਲੇ ਨੇ। ਬਾਬੇ ਨੇ ਇੱਕ ਖਾਲਸੇ ਦਾ ਬੋਲਾ ਬੋਲਿਆ, ਉਹ ਬੋਲਿਆ ਐਮਨਾਬਾਦ ਦੀ ਧਰਤੀ ਤੇ। ਸ਼ਾਮ ਦਾ ਵੇਲਾ, ਸ਼ਬਦ ਤੁਹਾਨੂੰ ਚੇਤੇ ਵੇ, ਭਾਈ ਲਾਲੋ ਦੇ ਘਰ ਬੈਠੇ ਨੇ, ਐਮਨਾਬਾਦ ਦੀ ਖਾਲਸਾ ਕੀ ਹੈ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਪਿਆ ਕਰਦਾ। ਆਵਾਜ਼ ਦਿੱਤੀ ਮਰਦਾਨਿਆਂ, ਰਬਾਬ ਖੇਡ ਕਾਈ, ਸਿਫਤ ਕਰੀਏ ਖੁਦਾ ਦੇ ਦੀਦਾਰ ਤੇ। ਅੱਜ ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਜਲਾਲ ਤੱਕਣ ਵਾਲਾ, ਕਿਉਂਕਿ ਖਾਲਸੇ ਦਾ ਬੋਲਾ ਨਿਕਲਣ ਲੱਗਾ ਤੇ ਭਾਈ ਸਾਹਿਬ ਨੇ ਸ਼ਬਦੀ ਵਰਤੇ ਨੇ, ਬੁੱਕਿਆ ਸਿੰਘ ਉਜਾੜ ਵਿੱਚ, ਉਜਾੜ ਵਿੱਚ ਸ਼ੇਰ ਬੁੱਕਿਆ ਗੁਰੂ ਨਾਨਕ ਸਾਹਿਬ ਉਸ ਦਿਨ ਸ਼ਬਦ ਵਰਤੇ ਸਨ, ਸਿੰਘ ਬੁੱਕੈ ਨਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਗੁਰੂ ਨਾਨਕ ਸ਼ੇਰ ਦੀ ਤਰ੍ਹਾਂ ਗਰਜੇ ਨੇ ਜਦੋਂ ਬਗਦਾਦ ਦੀ ਧਰਤੀ ਤੇ ਗਏ। ਉੱਥੋਂ ਕੱਲ ਅਰਜ਼ ਕਰਾਂਗਾ, ਦਿੱਤੀ ਬਾਗ ਨਮਾਜ਼ ਕਰੋ ਬੋਲਾ ਸੀ ਖਾਲਸੇ ਦਾ। ਸਾਹਿਬ ਕਿਰਪਾਲੂ ਜੀ ਨੂੰ ਤੇ ਕਿਹਾ ਮਰਦਾਨਿਆ ਤੰਤੀ ਸਾਜ਼ ਛੇੜ ਰਬਾਬ। ਜਦੋਂ ਰਬਾਬ ਛਿੜੀ, ਅੱਜ ਬਾਬੇ ਦੇ ਚਿਹਰੇ ਤੇ ਵੱਖਰਾ ਜਿਹਾ ਨੂਰ ਸੀ। ਹਕੀਕਤ ਇਹ ਜਦੋਂ ਅੰਦਰ ਗੁਰੂ ਵਰਤਦਾ ਨਾ, ਉਦੋਂ ਚਿਹਰੇ ਅੱਖਾਂ ਤੇ ਜ਼ਬਾਨ ਦੇ ਸ਼ਬਦ ਹੀ ਹੋਰ ਹੋ ਜਾਂਦੇ ਨੇ, ਉਹ ਨਹੀਂ ਹੁੰਦੇ ਜੋ ਆਪਾਂ ਬੋਲਦੇ ਹੁੰਦੇ ਹਾਂ ਦੁਨੀਆਂ ਵਿੱਚ। ਭਾਈ ਵੀਰ ਸਿੰਘ ਨੇ ਪੁੱਛਿਆ ਸੀ, ਇੱਕ ਦਿਨ ਮੈਂ ਵਿੱਚੋਂ ਨਿਕਲਿਆ, ਪਾਣੀ ਦਾ ਫੁਹਾਰਾ ਸਵੇਰੇ ਖਾਲੀ ਸੀ, ਉਹਦੀਆਂ ਛੋਟੇ ਛੋਟੇ ਮੂੰਹ ਜਿਹੜੇ ਨੇ ਅਸਮਾਨ ਵੱਲ ਸਨ, ਤੇ ਸ਼ਾਮ ਨੂੰ ਪਾਣੀ ਕੱਢ ਕੱਢ ਕੇ ਬਾਹਰ ਸੱਟੇ। ਉਹਨੇ ਕਿਹਾ ਜਦੋਂ ਗਿਆ ਸਾਂ ਉਦੋਂ ਮੰਗਤਾ ਸਾਂ, ਮੂੰਹ ਖਾਲੀ ਸੀ ਤੇਰਾ ਫੁਹਾਰਿਆ, ਹੁਣ ਲੰਘਿਆ ਵਾ ਤੇ ਜਿਹੜਾ ਤੇਰੇ ਕੋਲ ਲੰਘਦਾ ਉਹਨੂੰ ਠੰਡ ਦੇਣਾ ਪਿਆ, ਇਹ ਕੀ ਕਾਰਨ? ਕਹਿੰਦਾ ਜਦੋਂ ਪਾਣੀ ਚਲਾ ਜਾਏ ਤੇ ਮੁਥਾਜ ਹੋ ਜਾਂਦੇ ਹਾਂ, ਤੇ ਜਦੋਂ ਆ ਜਾਏ ਉਦੋਂ ਅਸੀਂ ਦਾਤੇ ਹੋ ਜਾਂਦੇ ਹਾਂ। ਸੱਚ ਜਾਣੋ, ਜਦੋਂ ਬਾਣੀ ਚਲੀ ਜਾਏ ਤੇ ਮੁਥਾਜ ਹੋ ਜਾਏਗਾ, ਬੋਲੇ ਤੇਰੇ ਖਤਮ ਹੋ ਜਾਣਗੇ, ਤੇ ਜਦੋਂ ਅੰਦਰ ਬਾਣੀ ਆ ਜਾਏ ਫਿਰ ਮੰਗਤਾ ਨੀ ਸਿੱਖਾ, ਤੂੰ ਦਾਤਾ ਬਣ ਜਾਏ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ, ਇੱਕ ਬੂੰਦ ਨਾ ਕੋਈ ਪਾਵੇ, ਫੁਹਾਰਾ ਕਹਿ ਰਹੇ, ਮੂੰਹ ਅੱਡੀ ਅਰਸ਼ਾਂ ਵੱਲ ਤੱਕੀਏ, ਇੱਕ ਬੂੰਦ ਨਾ ਕੋਈ ਪਾਵੇ, ਜਦੋਂ ਅਸਾਂ ਵਿੱਚ ਆ ਗਿਆ ਕੋਈ ਆਓ ਸ਼ਹਿਬਰ ਲਾਵੇ, ਤਦੋਂ ਅਸੀਂ ਹੋਏ ਦਾਤੇ ਵਸੀਏ, ਠੰਡ ਸੁਹਾਵਾਂ ਵਾਲੇ, ਕੌਣ ਕਦੋਂ ਕਿਧਰੋਂ ਦੱਸ ਸਕੀਏ, ਕਿਤ ਗੁਣ ਉਹ ਕੋਈ ਆਵੇ। ਕਹਿੰਦੇ ਬਸ ਉਹ ਆ ਜਾਏ ਤੇ ਅੰਦਰ ਦਾ ਰੰਗ ਢੰਗ ਹੀ ਚੇਂਜ ਹੋ ਜਾਂਦਾ। ਅੱਜ ਬਾਣੀ ਜਦੋਂ ਉਤਰੀ, ਬਾਬੇ ਨੇ ਸ਼ਬਦ ਕਹਿ ਖਾਲਸੇ ਦਾ ਬੋਲਾ ਨਿਕਲਿਆ। ਜੇ ਬਾਬਾ ਜੀ ਵੀ ਉੱਥੇ ਮਲਕ ਭਾਗੋ ਨੂੰ ਕਹਿੰਦੇ, ਕੋਈ ਨੀ ਤੂੰ ਬੜਾ ਚੰਗਾ, ਇਹ ਕਿਹੜਾ ਕਹੇਗਾ ਮਾਈ ਦਾ ਲਾਲ ਤੇਰੀਆਂ ਰੋਟੀਆਂ ਵਿੱਚ ਖੂਨ ਹੈ ਜੀ, ਆਪਾਂ ਤੇ ਕਹਾਂਗੇ ਚੱਲ ਕੋਈ ਗੱਲ ਨੀ, ਪ੍ਰਸ਼ਾਦਾ ਛਕਣ ਦੀ ਕਰੀ, ਆਪਾਂ ਕੀ ਲੈਣਾ, ਕਿਰਤ ਜਿਹੜੀ ਮਰਜ਼ੀ ਕਰੇ। ਉਹ ਕਹਿਣ ਲੱਗੇ ਸੱਜਣਾ ਦੇਖੋ ਖਾਲਸੇ ਦਾ ਬੋਲਾ ਐਮਨਾਬਾਦ ਵਿੱਚ ਨਿਕਲਿਆ। ਕਹਿਣ ਲੱਗੇ ਰੋਟੀ ਖਾਂਗੇ, ਪਹਿਲਾਂ ਮੈਂ ਦੱਸ ਤੂੰ ਕਿਰਤ ਕੀ ਕਰਨਾ, ਤੇਰੀ ਕਿਰਤ ਵਿੱਚ ਗਰੀਬਾਂ ਦਾ ਖੂਨ ਹੈ। ਉਹ ਕਹਿੰਦਾ ਇੱਕ ਪ੍ਰਸ਼ਾਦਾ ਛਕ ਲਓ, ਜੇ ਮੇਰੀ ਵੀ ਰਹਿ ਜਾਏਗੀ ਆਖਿਰ ਮੈਂ ਪਤਵੰਤਾ ਸੱਜਣ, ਤੇ ਚੇਤੇ ਰੱਖੋ ਜਿੰਨੇ ਪਤਵੰਤੇ ਹੁੰਦੇ ਨੇ ਉਹ ਸਾਰਿਆਂ ਦੀ ਪੱਕ ਆਪਣੀ ਜੇਬ 'ਚ ਪਾਈ ਫਿਰਦੇ ਹੁੰਦੇ, ਤਾਂ ਪਤਵੰਤੇ ਬਣਦੇ ਨੇ, ਐਵੇਂ ਨਹੀਂ। गुरु नानक साहब ने ते पतवंते दी परिभाषा ही और दिती, ओ धनवंत कुलवंत पतवंत जीवन मुक्त जिस हृदय भगवंत। कहन लगा मैं पतवंता वा, एक रोटी नाल की बनना है? बाबा जी ने कहा किकर दे बीज नू किकर नहीं हुंदे, बीजन तो बाद ही सूला निकलदियां ने। खाना सौखा है पर जदों सुरती बिरती ते असर करेगा। उत्थे देखो एक बोला निकलिया ते कहन लगे जैसी मैं आवै खत्म की बाणी तैसड़ा करी ज्ञान वे ला लो। उत्थे सारे लै लै, समाज भी लिया, कादी भी लै, ब्राह्मण भी लै, रिश्वत वाले भी लै। उत्थे बाबर नू भी बख्शिया ना, खालसे दा बोला जैसी मैं आवै खत्म की बाणी तैसड़ा करी ज्ञान वे ला लो। वे ला लो किन्ना प्यारा शब्द है। अज कित हुंदा भाई ला लो बेचारा बाहर बैठा होना से अंदर वर्णी नहीं देना किसी ने। बाबे ने कहा नहीं, मैं तेनों अपनी सीने विचों थां देनी चाहना। बाणी अंदरों निकली है, इहदा मतलब लालो नूं अंदर थां मिली हुई है। जैसी मैं आवै खत्म की बाणी तैसड़ा करी ज्ञान वे लालो। बाबा जी की कहन लगे पाप की जज लै काबल हूं ताया, जोरी मंगे दान वे लालो। जोरी दर्द धक्का नहीं। देखो इस शब्द के प्रकरण पढ़ो, वैसे जोर दर्द शब्द करने धक्का धक्का इत गुरमुख ने अर्थ किए ने। तीन शब्द ने जर जोरू ते जमीन। जो अगली तुक पढ़ने ब्याह नाल संबंधित कह लगे पाप की जंज का लाड़ा आ रहा है ते लाड़े केवल दौलत नहीं मंगते, कह लगे धक्के इथों दियां इस्त्रियां दा दान मंगेगा। जोरी दर्थ इस्त्री। कह लगे जैसी मैं आवा खत्म की बाणी तैसड़ा करी ज्ञान वे लालो, पाप की जंज लै काबल हूं ताया, जोरी मंगे दान वे लालो, शर्म धर्म दोए छप खलोए। खालसे दे बोले सन सच कहन दी जरूरत। कहन लगे शर्म धर्म दोए छप खलोए, कूड़ फिरे प्रधान वे लालो, काजियां ब्राह्मणा की गल सकी, अगद अगद दर्थ दा ब्याह नका, अगद पड़े शैतान वे लालो। कहन लगे प्यारिया देख एक चली गई खेड, काजियां ब्राह्मणा की गल सकी, अगद पड़े शैतान वे लालो, खून के सोने गावियां नानक, रत का कुंगू पाए वे लालो। शब्द वरते उसे सन मुसलमानियां ओ कतेबा पढ़नगियां, पर दुख विचा के हिंदुआनियां वेदां ते मंत्र चेते करनगियां। जदों दुख आवेगा ते उत्थे पुछदा लालो बाबा एक ही शब्द पिया तेने, कहन लगे मेरी गल सच जानी, काया कपड़ टुक टुक होसी। इत्थे शब्द वल ध्यान दिया, बोले वल मैं आना पिया। कह लगे काया कपड़ टुक टुक होसी, हिंदुस्तान संभाल सी बोला, आमन अठत्र जान सतानवे, होर प्योट सी मर्द का चेला, सच की बाणी नानक आख सच सुनाए सी, सच की वेला वेले सिर बोलिया होया, सच ही खालसे का बोला। जेड़ा दृढ़ता से सच बोलिया जाए वह वे खालसे का बोला। तो ओदा रोज असी ध्यान करने के खालसे जी के बोल बाले बोलो जी वाहेगुरु। इस तो अगे कल असी चलांगे भगत बाणी, गुरु साहबान गुरु ग्रंथ साहब के बचन, भाई गुरदास की रचना, ते जिहड़े खालसे दे असली बोले सन उहदे समय के लिहाज नाल उहनां दी निहंगा सिंघां दे बोले। उहनां नूं अखां तोले नहीं करना, जरूर आपां कल नूं वाचांगे वाहेगुरु जी का खालसा वाहेगुरु जी।